दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। जहां वदी संतान तिन पाई सकल एक रंग तन जाय उपजी गोट की बहु सुंदर सर बंग। क्योंकि कथा चल रही सी शंकर वरण दी। ग्रंथाकार भाई संतोख सिंह जी लिखते ने कि संतान जदों इन्हां सारयां दी पैदा हुई शंकर वरण दी। कवि संतोख सिंह जी लिखते ने कि इन्हां दीयां जिहड़ियां लड़कियां सन ओ बहुत सुंदर पैदा होईयां जिन्हां दे सारे शरीरक अंग बड़े सुंदर सन। मोमन शर्फ पायो तह राजा अधिक बिरदायो राज समाजा। हुण इह सारी दी सारी जिहड़ी साखी है ओ संगत नूं सतगुरु गोविंद सिंह सच्चे पातशाह जी सुना रहे ने। सतगुरु सच्चे पातशाह जी कहिंदे ने कि उस वेले एक मोमन शर्फ नां दा राजा सी जिन्ने अपने राज ते समाज नूं बहुत ज्यादा वधिया वधाया होया सी। तिन के सदन होती पटरानी सुंदर अंगन सकल सवानी। सतगुरु जी कहिंदे ने कि जिहड़ा सी राजा मोमन शर्फ ओहदी एक पटरानी सी। क्योंकि राणियां ते राजयां दीयां बहुत सारियां होया करदियां ने पर सारयां तों जिहड़ी मुख राणी हुंदी है ओहनूं आख्या जांदा पटराणी। सतगुरु सच्चे पातशाह जी कहिंदे ने कि राजे दी जिहड़ी पटराणी राणी सी ओह वी बहुत ज्यादा सुंदर सी खूबसूरत सी। तिस ते पुत्र भयो बलवाना जवान महान अधिक सब दाना। सतगुरु गोविंद सिंह जी कहिंदे ने कि राजे दे ग्रह दे विच पटराणी दी कुखों पुत्र पैदा होया ते हौली हौली उसने जवानी दी अवस्था नूं धारण कीता ओह बहुत ज्यादा वड्डा बलवान बनिया। कछे आने आए राज मैं कीना मोमन शर्फ जवै सुन लीना। मोमन शर्फ दे पुत्र ने पाव के शहजादे ने कोई गलती कर दिती ते फिर जदों राजे मोमन शर्फ नूं इस गल दा पता लगा कि मेरे पुत्र ने शहजादे ने कोई गुनाह कीता है गलती कीती। रिस तर तिस को साधन निकारा नहीं हकारन बौर संवारा। ਗੁੱਸੇ ਨੂੰ ਧਾਰਨ ਕਰਕੇ ਰਾਜੇ ਮੋਮਨ ਸ਼ਰਫ ਨੇ ਆਪਣੇ ਸ਼ਹਿਜ਼ਾਦੇ ਨੂੰ ਘਰੋਂ ਕੱਢ ਦਿੱਤਾ, ਇਥੋਂ ਤੱਕ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਉਹਨੂੰ ਦੁਬਾਰਾ ਬੁਲਾਇਆ ਨਹੀਂ, ਇੰਨਾ ਜ਼ਿਆਦਾ ਉਹਦੇ ਉੱਤੇ ਖਫਾ ਹੋ ਗਿਆ। ਪਿਤਾ ਨਿੱਕਾ ਸਿਓ ਚੱਲ ਸੋ ਆਇਓ, ਤਿੰਨ ਲੋਕਣ ਮਿਲ ਸਮਾਂ ਬਿਤਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਪਿਤਾ ਰਾਜੇ ਨੇ ਸ਼ਹਿਜ਼ਾਦੇ ਨੂੰ ਮਹਿਲਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਫਿਰ ਉਹ ਜਿਹੜਾ ਸ਼ਹਿਜ਼ਾਦਾ ਸੀ ਉਹਨਾਂ ਲੋਕਾਂ ਦੇ ਵਿੱਚ ਹੀ ਆ ਗਿਆ ਜਿਹੜੇ ਲੋਕ ਸਨ ਸ਼ੰਕਰ ਵਰਣ ਵਾਲੇ, ਉਹਨਾਂ ਦੇ ਵਿੱਚ ਰਹਿ ਕੇ ਹੀ ਉਸਨੇ ਆਪਣੇ ਸਮੇਂ ਨੂੰ ਬਿਤਾਉਣਾ ਸ਼ੁਰੂ ਕੀਤਾ। ਚਿਰ ਕਾਲ ਜਬ ਮਿਲ ਕਰ ਰਹੇ ਹੋ, ਨਾਮ ਸਜਾਦਾ ਤਿਸ ਕੋ ਕਹਿਓ। ਕਾਫੀ ਲੰਮਾ ਸਮਾਂ ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਤੀਤ ਹੋ ਗਿਆ, ਨਾਮ ਸਜਾਦਾ ਤਿਸ ਕੋ ਕਹਿਓ, ਭਾਵੇਂ ਕਿ ਉਸਦਾ ਨਾਮ ਸੀ ਸਜਾਦ ਰਾਏ ਪਰ ਉਸ ਨੂੰ ਸਾਰੇ ਲੋਕ ਸ਼ਹਿਜ਼ਾਦਾ ਹੀ ਕਹਿੰਦੇ ਸਨ, ਕਿਉਂਕਿ ਸਾਰੇ ਲੋਕ ਜਾਣਦੇ ਸਨ ਕਿ ਮੋਮਨ ਸ਼ਰਫ ਦਾ ਇਹ ਲੜਕਾ ਹੈ। ਇਕ ਸੁਤਾ ਉਪਜੀ ਤਿਸ ਕੇਰੀ, ਜੋ ਸੁੰਦਰ ਸਰ ਬੰਗ ਬਡੇਰੀ। ਸ਼ਹਿਜ਼ਾਦੇ ਨੇ ਰਹਿੰਦਿਆਂ ਹੋਇਆਂ ਸ਼ੰਕਰ ਵਰਣ ਦੇ ਲੋਕਾਂ ਦੇ ਵਿੱਚ ਹੀ ਕਿਸੇ ਲੜਕੀ ਦੇ ਨਾਲ ਆਪਣਾ ਵਿਆਹ ਕਰਾਇਆ ਤੇ ਫਿਰ ਸ਼ਹਿਜ਼ਾਦੇ ਦੇ ਘਰ ਦੇ ਵਿੱਚ ਇੱਕ ਲੜਕੀ ਪੈਦਾ ਹੋਈ। ਉਹ ਜਿਹੜੀ ਲੜਕੀ ਪੈਦਾ ਹੋਈ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹ ਵੀ ਬਹੁਤ ਸੁੰਦਰ ਸੀ। ਸ਼ੰਕਰ ਵਰਨ ਸੋ ਨਰਨ ਮਜਾਰਾ, ਤਰਨਾ ਪਨ ਤਨ ਮਾਹੇ ਸਵਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ੰਕਰ ਵਰਣ ਦੇ ਲੋਕਾਂ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਫਿਰ ਸ਼ਹਿਜ਼ਾਦੇ ਦੀ ਜਿਹੜੀ ਲੜਕੀ ਸੀ ਉਹਨੇ ਹੋਸ਼ ਸੰਭਾਲੀ, ਭਾਵ ਕੇ ਉਹ ਵੀ ਜਵਾਨ ਹੋਈ। ਰਾਜਾ ਮੋਮਨ ਸ਼ਰਫ ਮਹਾਨਾ, ਇੱਕ ਦਿਨ ਪੁਰ ਤੇ ਕਰ ਪ੍ਰਸਥਾਨਾ। ਹੁਣ ਕਿੰਨਾ ਸਮਾਂ ਲੰਘ ਗਿਆ, ਭਾਵ ਕੇ ਸ਼ਹਿਜ਼ਾਦੇ ਨੇ ਵਿਆਹ ਕਰਾ ਲਿਆ, ਫਿਰ ਉਹਦੀ ਲੜਕੀ ਪੈਦਾ ਹੋਈ, ਉਹ ਵੀ ਜਵਾਨ ਹੋ ਗਈ। ਇੰਨੇ ਲੰਮੇ ਸਮੇਂ ਤੋਂ ਬਾਅਦ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਰਾਜਾ ਮੋਮਨ ਸ਼ਰਫ ਸੀ ਉਹ ਆਪਣੀ ਪੁਰੀ ਤੋਂ ਬਾਹਰ ਨਿਕਲਿਆ ਹੈ ਸੈਰ ਕਰਨ ਦੇ ਲਈ। ਸਹਿਜ ਸੁਭਾਇਕ ਵਿਚਰਤ ਪਾਇਓ, ਦੇਸ਼ ਬਦੇਸ਼ਣ ਦੇਖਤ ਗਇਓ। ਸਹਿਜ ਸੁਭਾਹੀ ਵਿਚਰਦਿਆਂ ਵਿਚਰਦਿਆਂ ਆਪਣੇ ਸਾਰਿਆਂ ਦੇਸ਼ ਦੇ ਇਲਾਕਿਆਂ ਨੂੰ ਉਹ ਰਾਜਾ ਮੋਮਨ ਸ਼ਰਫ ਦੇਖ ਰਿਹਾ ਸੀ ਘੁੰਮ ਫਿਰ ਕੇ। ਆਇਓ ਤਿੰਨ ਲੋਕਣ ਕੇ ਨਗਰ, ਜਿਹਠਾਂ ਵਾਸ ਕਰਤ ਵੈ ਸਰਬ। ਘੁੰਮਦਿਆਂ ਘੁੰਮਦਿਆਂ ਫਿਰਦਿਆਂ ਫਰਾਉਂਦਿਆਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਲੋਕਾਂ ਦੇ ਨਗਰ ਦੇ ਵਿੱਚ ਪਹੁੰਚ ਗਿਆ, ਭਾਵ ਕੇ ਜਿਹੜੇ ਲੋਕ ਸਨ ਸ਼ੰਕਰ ਵਰਣ ਦੇ। ਜਿਹਠਾਂ ਵਾਸ ਕਰਤ ਵੈ ਸਗਰ, ਭਾਵ ਕੇ ਸਾਰੇ ਦੇ ਸਾਰੇ ਜਿੱਥੇ ਉਹ ਵਾਸਾ ਕਰਦੇ ਸਨ ਉਹਨਾਂ ਦੇ ਨਗਰ ਦੇ ਵਿੱਚ ਜਾ ਪਹੁੰਚਿਆ ਰਾਜਾ ਮੋਮਨ ਸ਼ਰਫ। ਉਤਰਿਓ ਬਾਗ ਮਾਹ ਸੁਖ ਪਾਏ, ਪਿਖ ਬਾਲਾ ਕੋ ਰਹਿ ਬਿਰ ਮਾਏ। ਨਗਰ ਦੇ ਵਿੱਚ ਇੱਕ ਸੁੰਦਰ ਬਾਗ ਸੀ, ਉਸ ਬਾਗ ਦੇ ਵਿੱਚ ਰਾਜੇ ਨੇ ਸੁੱਖ ਨੂੰ ਪਾ ਕੇ ਵਿਸਰਾਮ ਕੀਤਾ ਤੇ ਜਦੋਂ ਦੁਬਾਰਾ ਸੌਂ ਕੇ ਉੱਠਿਆ ਤੇ ਉੱਥੋਂ ਦੀਆਂ ਜਿਹੜੀਆਂ ਔਰਤਾਂ ਸਨ ਉਹਨਾਂ ਨੂੰ ਦੇਖ ਕੇ, ਉਹਨਾਂ ਦੀ ਖੂਬਸੂਰਤੀ ਨੂੰ ਦੇਖ ਕੇ ਰਾਜੇ ਮੋਮਨ ਸ਼ਰਫ ਦਾ ਮਨ ਲੁਭਾਇਮਨ ਹੋ ਗਿਆ। ਉਪਜਿਓ ਕਾਮ ਹਿਰਦੈ ਤਬ ਪਾਰੀ, ਤਿੰਨ ਲੋਕਣ ਕੀ ਸੁਤਾ ਕੁਮਾਰੀ। ਭਾਵ ਕੇ ਸ਼ੰਕਰ ਵਰਨ ਵਾਲਿਆਂ ਲੋਕਾਂ ਦੀਆਂ ਕੁਆਰੀਆਂ ਲੜਕੀਆਂ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਰਾਜੇ ਦੇ ਕਾਮ ਪੈਦਾ ਹੋਇਆ। ਉਹ ਚਾਹੁੰਦਾ ਹੈ ਕਿ ਮੈਂ ਇਹਨਾਂ ਔਰਤਾਂ ਨੂੰ ਇਹਨਾਂ ਲੜਕੀਆਂ ਨੂੰ ਅਪਣਾ ਲਵਾਂ। ਹੇਰ ਹੇਰ ਕਰ ਉਰ ਬਿਰਮਾਇਓ, ਵਿਆਹਣ ਹੇਤ ਤੈਨੂੰ ਲਲਚਾਇਓ। ਦੇਖ ਦੇਖ ਕੇ ਮਨ ਬਹੁਤਾ ਹੀ ਜ਼ਿਆਦਾ ਕਾਮ ਦੇ ਲੋਭ ਦੇ ਵਿੱਚ ਆ ਗਿਆ, ਸਾਰੀਆਂ ਨੂੰ ਵਿਆਹ ਕੇ ਆਪਣੀਆਂ ਰਾਣੀਆਂ ਬਣਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਦੀਆਂ ਉਹ ਲੜਕੀਆਂ ਸਨ ਜਿਹੜੀਆਂ ਕਿ ਸ਼ੰਕਰ ਵਰਣ ਦੇ ਵਿੱਚ ਪੈਦਾ ਹੋਈਆਂ। ਕਰ ਜਬਰੀ ਜਬ ਲਈ ਮੰਗਾਏ, ਪਾਸ ਆਪਣੇ ਲਈ ਬਿਠਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫਿਰ ਉਸਨੇ ਕਿਸੇ ਨੂੰ ਕੁਝ ਆਖਿਆ ਨਹੀਂ, ਜਬਰਦਸਤੀ ਆਪਣੀ ਫੌਜ ਦੇ ਕਰਮਚਾਰੀਆਂ ਨੂੰ ਭੇਜ ਕੇ ਉਹਨਾਂ ਲੜਕੀਆਂ ਨੂੰ ਮੰਗਵਾ ਲਿਆ ਤੇ ਆਪਣੇ ਲਾਗੇ ਰਾਜ ਦੇ ਵਿੱਚ ਬਿਠਾ ਲਿਆ। ਤਿੰਨ ਲੋਕਣ ਕੀ ਸੁਤਾ ਰਸਾਈ, ਹਮ ਨਹੀਂ ਰਮੈ ਮਰੈ ਵਿਖ ਕਾਈ। ਬਹੁਤੀਆਂ ਸਾਰੀਆਂ ਲੜਕੀਆਂ ਨੂੰ ਚੁੱਕ ਕੇ ਲੈ ਗਏ ਰਾਜੇ ਦੇ ਆਦਮੀ, ਮਹਿਲਾਂ ਦੇ ਵਿੱਚ ਜਾ ਪਹੁੰਚੇ, ਆਪਣੇ ਲਾਗੇ ਬਿਠਾਇਆ ਉਹਨਾਂ ਸਾਰੀਆਂ ਲੜਕੀਆਂ ਨੂੰ ਰਾਜੇ ਮੋਮਨ ਸ਼ਰਫ ਨੇ, ਤੇ ਜਦੋਂ ਆਖਿਆ ਕਿ ਮੈਂ ਤੁਹਾਨੂੰ ਆਪਣੀਆਂ ਰਾਣੀਆਂ ਬਣਾਵਾਂਗਾ, ਤੁਸੀਂ ਮੇਰੀ ਗੱਲ ਨੂੰ ਪ੍ਰਵਾਨ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਜਿਹੜੀਆਂ ਲੜਕੀਆਂ ਸਨ ਉਹ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਆਈਆਂ, ਗੁੱਸੇ ਦੇ ਵਿੱਚ ਆਈਆਂ। ਉਹਨਾਂ ਨੇ ਆਖਿਆ ਹਮ ਨਹੀਂ ਰਮੈ ਮਰੈ ਵਿਖ ਖਾਈ। ਉਹਨਾਂ ਲੜਕੀਆਂ ਨੇ ਰਾਜੇ ਨੂੰ ਜਵਾਬ ਦਿੱਤਾ ਕਿ ਅਸੀਂ ਤੇਰੀਆਂ ਰਾਣੀਆਂ ਨਹੀਂ ਬਣਾਂਗੀਆਂ, ਅਸੀਂ ਜ਼ਹਿਰ ਖਾ ਕੇ ਮਰ ਜਾਵਾਂਗੀਆਂ। ਕਹਿ ਗਰ ਪਾਸੀ ਪਾਏ ਮਰੇਗੀ, ਜਲ ਡੁੱਬੈ ਨਿਜ ਪ੍ਰਾਣ ਹਾਰੇਗੀ। ਕਿਸੇ ਲੜਕੀ ਨੇ ਆਖਿਆ ਮੈਂ ਜ਼ਹਿਰ ਖਾ ਕੇ ਮਰ ਜਾਂਗੀ, ਕਿਸੇ ਨੇ ਆਖਿਆ ਮੈਂ ਫਾਹ ਲੈ ਕੇ ਮਰ ਜਾਵਾਂਗੀ, ਕਿਸੇ ਨੇ ਆਖਿਆ ਪਾਣੀ ਦੇ ਵਿੱਚ ਡੁੱਬ ਕੇ ਮੈਂ ਮਰ ਜਾਂਗੀ। ਸਾਰੀਆਂ ਨੇ ਆਖਿਆ ਕਿ ਆਪਣੇ ਪ੍ਰਾਣਾਂ ਨੂੰ ਛੱਡ ਦਿਆਂਗੇ ਆ, ਪਰ ਤੇਰੇ ਨਾਲ ਵਿਆਹ ਨਹੀਂ ਕਰਾਵਾਂਗੀ। ਇਮ ਤਿੰਨ ਕੋ ਹੱਠ ਹੇਰਨ ਕੀਨਾ, ਮੋਮਨ ਸ਼ਰਫ ਜਤਨ ਮਨ ਕੀਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਹੱਠ ਧਾਰਨ ਕੀਤਾ ਤੇ ਫਿਰ ਉਸ ਵੇਲੇ ਮੋਮਨ ਸ਼ਰਫ ਨੇ ਹਰ ਇੱਕ ਸੰਭਵ ਯਤਨ ਕੀਤਾ ਤਾਂ ਕਿ ਖੁਸ਼ੀ ਦੇ ਨਾਲ ਉਹਦੀਆਂ ਰਾਣੀਆਂ ਲੜਕੀਆਂ ਬਣ ਜਾਣ। ਧਨ ਕੋ ਦੇਨ ਅਪਰ ਸਿਰਦਾਰੀ, ਲੋਭ ਦਿਖਾਇਓ ਅਨਿਕ ਪਰਕਾਰੀ। ਬਹੁਤਾ ਸਾਰਾ ਧਨ ਦੇਣ ਦਾ ਇਕਰਾਰ ਕੀਤਾ, ਉਹਨਾਂ ਦੇ ਘਰ ਵਾਲਿਆਂ ਨੂੰ ਵੱਡੀਆਂ ਵੱਡੀਆਂ ਸਰਦਾਰੀਆਂ ਦੇ ਅਹੁਦੇ ਦੇਣ ਦਾ ਇਕਰਾਰ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਜ਼ਿਆਦੇ ਲੋਭ ਅਨੇਕਾਂ ਪ੍ਰਕਾਰ ਦੇ ਦਿਖਾਏ ਉਹਨਾਂ ਲੜਕੀਆਂ ਨੂੰ। ਸਭ ਕੇ ਸੰਗ ਰਮਿਓ ਸੁਖ ਪਾਏ, ਗਰਭਵਤੀ ਹੋਏ ਸੁਤ ਤਿੰਨ ਜਾਏ। ਆਖਰਕਾਰ ਯਤਨ ਕਰਨ ਤੋਂ ਬਾਅਦ ਰਾਜੇ ਦਾ ਯਤਨ ਕਾਮਯਾਬ ਹੋਇਆ, ਉਹਨਾਂ ਲੜਕੀਆਂ ਨੇ ਪ੍ਰਵਾਨਗੀ ਦਿੱਤੀ, ਫਿਰ ਉਹਨਾਂ ਲੜਕੀਆਂ ਦੇ ਨਾਲ ਰਾਜੇ ਨੇ ਵਿਆਹ ਕਰਵਾਇਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਗਰਭਵਤੀ ਹੋਈਆਂ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤੇ ਸਾਰੇ ਪੁੱਤਰ ਪੈਦਾ ਹੋਏ। ਵਿਦਿਆ ਤਰ ਪਾਠਕ ਕੀ ਸੁਤਾ, ਤਿਸ ਤੇ ਪੋਟਲ ਖਾਂ ਉਤ ਪਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਾਠਕ ਨਾਮ ਦਾ ਇੱਕ ਗੰਧਰਵ ਸੀ, ਜਿਹਦੀ ਲੜਕੀ ਦੇ ਕੁੱਖ ਦੇ ਵਿੱਚੋਂ ਇੱਕ ਪੁੱਤਰ ਪੈਦਾ ਹੋਇਆ, ਜਿਹਦਾ ਨਾਮ ਸੀ ਪੋਟਲ ਖਾਂ। ਸ਼ੇਖ ਸ਼ਰਫ ਇੱਕ ਮੁਗਲ ਰਹਾਈ, ਨਾਮ ਸ਼ੇਖ ਰਾ ਸੁਤਾ ਸੋਤਾਹੀ। ਇਸ ਤੋਂ ਇਲਾਵਾ ਇੱਕ ਮੁਸਲਮਾਨ ਮੁਗਲ ਸੀ ਜਿਹਦਾ ਨਾਮ ਸੀ ਸ਼ੇਖ ਸ਼ਰਫ, ਉਹਦੀ ਲੜਕੀ ਸੀ ਜਿਸਦਾ ਨਾਮ ਸੀ ਸ਼ੇਖਰਾ, ਉਹ ਵੀ ਬਹੁਤ ਸੁੰਦਰ ਸੀ, ਖੂਬਸੂਰਤ ਸੀ। ਕਿਉਂਕਿ ਪਹਿਲਾਂ ਗੱਲ ਕੀਤੀ ਹੈ ਵਿਦਿਆ ਧਰ ਦੀ ਜਿਹੜਾ ਕਿ ਹਿੰਦੂ ਆ, ਤੇ ਦੂਸਰੀ ਗੱਲ ਕੀਤੀ ਹੈ ਸ਼ੇਖ ਸ਼ਰਫ ਦੀ, ਕਿਉਂਕਿ ਪਿੱਛੇ ਇਸੇ ਗੱਲ ਦਾ ਜ਼ਿਕਰ ਚੱਲ ਰਿਹਾ ਕਿ ਸ਼ੰਕਰ ਵਰਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਸ਼ੰਕਰ ਵਰਣ ਪ੍ਰਜਾ ਸਭ ਹੋਈ। ਜਦੋਂ ਸਾਰੀਆਂ ਜਾਤਾਂ ਇੱਕ ਦੂਜੇ ਦੇ ਨਾਲ ਮਿਲ ਜਾਣ, ਇੱਕ ਦੂਜੇ ਦੇ ਨਾਲ ਜਦੋਂ ਲੜਕੇ ਤੇ ਲੜਕੀਆਂ ਦੇ ਰਿਸ਼ਤੇ ਹੋ ਜਾਣ, ਤੇ ਜਦੋਂ ਇਸ ਤਰ੍ਹਾਂ ਦੇ ਸਾਰੇ ਵਰਣ ਮਿਲਣਗੇ, ਜਿਹੜੀ ਅੱਗੋਂ ਔਲਾਦ ਪੈਦਾ ਹੋਵੇਗੀ ਉਹ ਇੱਕ ਵਰਣ ਦੀ ਨਹੀਂ ਹੋਵੇਗੀ, ਇਸ ਕਰਕੇ ਉਸ ਗੱਲ ਨੂੰ ਆਖਿਆ ਜਾਂਦਾ ਹੈ ਸ਼ੰਕਰ ਵਰਣ। ਗੱਲ ਚੱਲ ਰਹੀ ਹੈ ਸ਼ੰਕਰ ਵਰਣ ਦੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵਿਦਿਆ ਧਰ ਜਿਹੜਾ ਪਾਠਕ ਸੀ, ਉਹਦੀ ਲੜਕੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਪੋਟਲ ਖਾਂ ਸੀ, ਤੇ ਸ਼ੇਖ ਸ਼ਰਫ ਜਿਹੜਾ ਮੁਗਲ ਸੀ ਉਹਦੀ ਪੁੱਤਰੀ ਦਾ ਨਾਮ ਸੀ ਸ਼ੇਖਰਾ, ਉਹ ਵੀ ਰਾਣੀ ਬਣਾਈ ਸੀ ਰਾਜੇ ਮੋਮਨ ਸ਼ਰਫ ਨੇ। ਸੁੰਦਰ ਰੂਪ ਤਾਹੇ ਕੋ ਚੀਨਾ, ਤਾਂ ਕੋ ਗਹਿ ਕੈ ਰਮਣ ਸੋ ਕੀਨਾ। ਸ਼ੇਖਰਾ ਵੀ ਬੜੀ ਸੁੰਦਰ ਰੂਪ ਵਾਲੀ ਸੀ, ਉਹਨੂੰ ਵੀ ਆਪਣੀ ਰਾਣੀ ਬਣਾਇਆ ਤੇ ਉਹ ਵੀ ਗਰਭਵਤੀ ਹੋਈ, ਉਹਦੀ ਕੁੱਖ ਤੋਂ ਇੱਕ ਪੁੱਤਰ ਪੈਦਾ ਹੋਇਆ। ਤਿਸ ਕੋ ਏਕ ਪੁੱਤਰ ਜਨਮਯੋ, ਨਾਮ ਸ਼ੇਖ ਸੰਮਣ ਤਿਸ ਪਯੋ। ਸ਼ੇਖਰਾ ਦੀ ਕੁੱਖ ਤੋਂ ਜਿਹੜਾ ਪੁੱਤਰ ਪੈਦਾ ਹੋਇਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸਦਾ ਨਾਮ ਸੀ ਸ਼ੇਖ ਸੰਮਣ। ਹੋਤੀ ਸ਼ਹਿਜ਼ਾਦੇ ਕੀ ਇੱਕ ਤਨੀਆ, ਨਾਮ ਸਜਾਤੀ ਤਿਸ ਕੋ ਪਣੀਆਂ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹ ਜਿਹੜਾ ਰਾਜੇ ਮੋਹਨ ਸ਼ਰਫ ਦਾ ਪੁੱਤਰ ਸੀ, ਜਿਹੜਾ ਕਿ ਸ਼ਹਿਜ਼ਾਦਾ ਸੀ, ਉਹਦੀ ਵੀ ਇੱਕ ਲੜਕੀ ਸੀ। ਜਿਵੇਂ ਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸ਼ਹਿਜ਼ਾਦੇ ਨੇ ਵਿਆਹ ਕਰਾਇਆ, ਉਹਦੇ ਘਰ ਪੁੱਤਰੀ ਪੈਦਾ ਹੋਈ ਜਿਹੜੀ ਕਿ ਜਵਾਨ ਹੋਈ। ਹੁਣ ਉਸ ਸ਼ਹਿਜ਼ਾਦੇ ਦੀ ਜਿਹੜੀ ਲੜਕੀ ਸੀ ਉਹਦਾ ਨਾਮ ਸੀ ਸਜਾਤੀ। ਜਨਮਿਓ ਬੇਟਾ ਤਿਸ ਤੇ ਜਬੈ, ਮੋਮਣ ਸ਼ਰਫ ਸਬੂਜੀ ਤਵੈ। ਤੇ ਰਾਜੇ ਮੋਮਣ ਸ਼ਰਫ ਨੇ ਆਪਣੀ ਪੋਤਰੀ ਨੂੰ ਵੀ ਲੈ ਆਂਦਾ ਸੀ, ਉਹਨੂੰ ਵੀ ਰਾਣੀ ਬਣਾਇਆ। ਜਨਮਿਓ ਬੇਟਾ ਤਿਸ ਤੇ ਜਬੈ, ਮੋਮਣ ਸ਼ਰਫ ਸਬੂਜੀ ਤਵੈ। ਉਸ ਲੜਕੀ ਦੇ ਘਰ ਦੇ ਵਿੱਚ ਜਦੋਂ ਪੁੱਤਰ ਪੈਦਾ ਹੋਇਆ ਤੇ ਫਿਰ ਰਾਜੇ ਮੋਹਨ ਸ਼ਰਫ ਨੇ ਉਸ ਲੜਕੀ ਨੂੰ ਪੁੱਛਿਆ, ਕਹਿੰਦਾ ਤੇਰਾ ਗੋਤ ਕਹੋ ਕਿਆ ਹੈ, ਸੁਣਤ ਸਜਾਦੀ ਤਿਸ ਕੋ ਕਹਿ। ਲੜਕੀ ਦਾ ਨਾਮ ਸੀ ਸਜਾਦੀ। ਰਾਜਾ ਮੋਹਨ ਸ਼ਰਫ ਕਹਿੰਦਾ ਕਿ ਤੇਰਾ ਗੋਤ ਕੀ ਹੈ, ਆਪਣੇ ਬਾਰੇ ਬਿਆਨ ਕਰ। ਤੇ ਸੁਣ ਕੇ ਉਸ ਸਜਾਦੀ ਨੇ ਇਸ ਤਰ੍ਹਾਂ ਆਖਿਆ, ਕਹਿੰਦੀ ਹੈ ਸੁਤਾ ਸਜਾਦ ਰਾਏ ਕੀ ਮੈਂ ਹੋਂ, ਤੁਝ ਬੂਝੀ ਤੇ ਸਭ ਕਹਿ ਦੇ ਹੋਂ। ਉਹ ਕਹਿੰਦੀ ਹੈ ਕਿ ਤੇਰੇ ਪੁੱਛਣ ਦੇ ਉੱਤੇ ਰਾਜਾ ਮੈਂ ਦੱਸਦੀ ਹਾਂ ਕਿ ਮੈਂ ਪੁੱਤਰੀ ਹਾਂ ਸਜਾਦ ਰਾਏ ਦੀ। ਮੋਮਣ ਸ਼ਰਫ ਸੁਣਤ ਸ਼ਰਮ ਆਇਓ, ਪੋਤੀ ਸੰਗ ਰਮਿਓ ਪਛਤਾਇਓ। ਜਦੋਂ ਲੜਕੀ ਨੇ ਆਪਣੇ ਪਿਤਾ ਦਾ ਨਾਮ ਦੱਸਿਆ ਕਿ ਮੇਰੇ ਪਿਤਾ ਦਾ ਨਾਮ ਹੈ ਸਜਾਦ ਰਾਏ, ਤੇ ਝੱਟ ਹੀ ਰਾਜੇ ਦੀਆਂ ਅੱਖਾਂ ਖੁੱਲੀਆਂ ਕਿ ਸਜਾਦ ਰਾਏ ਤੇ ਮੇਰਾ ਪੁੱਤਰ ਹੈ, ਉਹ ਤੇ ਮੇਰਾ ਸ਼ਹਿਜ਼ਾਦਾ ਸੀ, ਤੇ ਜੇਕਰ ਇਹ ਉਹਦੀ ਲੜਕੀ ਹੈ ਫਿਰ ਤੇ ਮੇਰੀ ਪੋਤਰੀ ਹੋਈ। ਬੜਾ ਪਛਤਾਇਆ ਕਿ ਮੈਂ ਤੇ ਕਾਮ ਦੇ ਵਿੱਚ ਇੰਨਾ ਅੰਨਾ ਹੋ ਗਿਆ ਕਿ ਕੁਝ ਪਛਾਣ ਨਾ ਰਹਿ ਸਕੀ। ਮੈਂ ਤੇ ਆਪਣੀ ਪੋਤਰੀ ਦੇ ਨਾਲ ਹੀ ਭੋਗ ਕੀਤਾ, ਮੈਂ ਆਪਣੀ ਪੋਤੀ ਨੂੰ ਰਮਿਆ। ਸ਼ਰਫ ਹਦਾਇਤ ਸਾਈ ਲੋਗ, ਤਿਸ ਕੋ ਲਖਿਓ ਬੰਦਗੀ ਯੋਗ। ਫਿਰ ਬਹੁਤ ਰਾਜਾ ਮੋਹਨ ਸ਼ਰਫ ਪਛਤਾਇਆ। ਸਤਿਗੁਰੂ ਗੋਬਿੰਦ ਸਿੰਘ ਜੀ ਸੁਨਾਰੇ ਨੇ ਸਾਖੀ ਕਿ ਸ਼ਰਫ ਹਿਦਾਇਤ ਨਾਂ ਦਾ ਇੱਕ ਕੋਈ ਪੀਰ ਸਾਈ ਲੋਕ ਰਹਿੰਦਾ ਸੀ। ਤਿਸ ਕੋ ਲਖਿਓ ਬੰਦਗੀ ਜੋਗ, ਰਾਜੇ ਮੋਹਨ ਸ਼ਰਫ ਨੇ ਜਾਣਿਆ ਕਿ ਉਹ ਜਿਹੜਾ ਸ਼ੇਖ ਸ਼ਰਫ ਹਿਦਾਇਤ ਹੈ ਉਹ ਬੜਾ ਬੰਦਗੀ ਵਾਲਾ ਹੈ, ਉਸ ਨੂੰ ਜਾ ਕੇ ਮਿਲਣਾ ਚਾਹੀਦਾ, ਉਹਦੀ ਸੇਵਾ ਕਰਨੀ ਚਾਹੀਦੀ। ਬਿਸਮਾਵਤ ਤੇ ਕੇ ਟਿਗ ਗਯੋ, ਸੇਵਾ ਵਿਖੇ ਰਾਤ ਦਿਨ ਪਯੋ। ਰਾਜਾ ਮੋਹਨ ਸ਼ਰਫ ਫਿਰ ਉਸ ਸ਼ਰਫ ਹਿਦਾਇਤ ਦੇ ਚਰਨਾਂ ਦੀ ਸਰਨ ਦੇ ਵਿੱਚ ਗਿਆ ਹੈ, ਉਹਦੇ ਲਾਗੇ ਰਹਿਣ ਲੱਗਾ, ਹਰ ਇੱਕ ਪ੍ਰਕਾਰ ਦੇ ਨਾਲ ਰਾਤ ਦਿਨ ਉਸ ਸ਼ਰਫ ਹਿਦਾਇਤ ਦੀ ਸਾਈ ਲੋਕ ਦੀ ਬੜੀ ਸੇਵਾ ਕੀਤੀ ਰਾਜੇ ਮੋਹਨ ਸ਼ਰਫ ਨੇ। ਸਭੀ ਹਕੀਕਤ ਕਹਿ ਸਮਝਾਈ, ਬਿਨ ਜਾਣੇ ਅਪਰਾਧ ਕਮਾਈ। ਇੱਕ ਦਿਨ ਸਾਰੀ ਦੀ ਸਾਰੀ ਆਪਣੀ ਜਿਹੜੀ ਸੱਚੀ ਹਕੀਕਤ ਵਾਲੀ ਵਾਰਤਾ ਸੀ ਰਾਜੇ ਨੇ ਉਸ ਸਾਈ ਲੋਕ ਨੂੰ ਸੁਣਾਈ ਹੈ ਜਿਹਦਾ ਨਾਮ ਹੈ ਸ਼ਰਫ ਹਿਦਾਇਤ। ਕਹਿੰਦਾ ਬਿਨ ਜਾਣੇ ਅਪਰਾਧ ਕਮਾਈ, ਹੇ ਸਾਈ ਜੀ ਮੇਰੇ ਤੋਂ ਬਗੈਰ ਜਾਣੇ ਤੋਂ ਇੱਕ ਬਹੁਤ ਵੱਡਾ ਅਪਰਾਧ ਹੋ ਗਿਆ ਕਿ ਮੈਂ ਆਪਣੀ ਪੋਤਰੀ ਦੇ ਨਾਲ ਵਿਲਾਸ ਕੀਤਾ। ਕਰੈ ਬੰਦਗੀ ਪੀਰਤ ਸੀ ਕੀ, ਉਚਰਤ ਰਹਿ ਦੁਆਏ ਖੁਸ਼ੀ ਕੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜਾ ਬੰਦਗੀ ਵਾਲਾ ਪੀਰ ਸੀ ਜਿਹਦੀ ਇਹਨੇ ਸੇਵਾ ਕੀਤੀ ਹੈ, ਤੇ ਉਹਨੇ ਫਿਰ ਖੁਸ਼ੀ ਦੇ ਨਾਲ ਦੁਆ ਕੀਤੀ, ਇਹਦੇ ਵਾਸਤੇ ਮੰਗ ਕੀਤੀ ਖੁਦਾ ਤੋਂ। ਬੀਤ ਗਏ ਬਹੁਤੇ ਦਿਨ ਜਬੈ, ਸ਼ਰਫ ਹਿਦਾਇਤ ਬੋਲਿਓ ਤਬੈ। ਕਾਫੀ ਸਾਰੇ ਦਿਨ ਜਦੋਂ ਬਤੀਤ ਹੋ ਗਏ, ਇੱਕ ਦਿਨ ਫਿਰ ਸ਼ਰਫ ਹਿਦਾਇਤ ਬੋਲਿਆ ਰਾਜੇ ਦੇ ਨਾਲ। ਕਹਿੰਦਾ ਇੱਕ ਸਮਾਂ ਐਸੋ ਚੱਲ ਆਵੈ, ਪੁੱਤਰ ਸਜਾਤੀ ਕੇ ਬਿਰਦਾਵੈ। ਕਹਿੰਦਾ ਰਾਜੇ ਨੂੰ ਇੱਕ ਸਮਾਂ ਐਸਾ ਆਵੇਗਾ ਕਿ ਤੇਰੀ ਜਿਹੜੀ ਪੋਤਰੀ ਹੈ ਜਿਹਦਾ ਨਾਮ ਸਜਾਤੀ ਹੈ ਉਹਦੀ ਔਲਾਦ ਬਹੁਤ ਹੀ ਜ਼ਿਆਦਾ ਵਧੇਗੀ। ਸੈਯਦ ਸੰਗਿਆ ਹੋਏ ਤਿੰਨ ਕੇਰੀ, ਰਾਖੇਂਗੇ ਤਵ ਸੰਤਤ ਤੇਰੀ। ਉਸ ਪੀਰ ਨੇ ਆਖਿਆ ਕਿ ਸੈਯਦ ਉਹਨਾਂ ਦੀ ਸੰਗਿਆ ਹੋਵੇਗੀ, ਸੈਯਦ ਉਹਨਾਂ ਦੀ ਗੋਤ ਜਾਤ ਪੁਕਾਰੀ ਜਾਵੇਗੀ। ਰੱਖੇਂਗੇ ਤਬ ਸੰਤਤ ਤੇਰੀ। ਇਸ ਤੋਂ ਇਲਾਵਾ ਪੀਰ ਨੇ ਇਹ ਵੀ ਆਖਿਆ ਕਿ ਤੇਰੀ ਜਿਹੜੀ ਰਾਜਾ ਔਲਾਦ ਹੈ ਉਹਦੀ ਰੱਖਿਆ ਉਹ ਕਰਨਗੇ ਜਿਹੜੇ ਸਜਾਤੀ ਦੇ ਪੁੱਤਰ ਪੋਤਰੇ ਹੋਣਗੇ। ਤੂੰ ਪੀਨੇ ਮਾਣ ਜਗਦੀਸ਼ਾ, ਸਾਧਨ ਕਰੋ ਬੈਠ ਚਲੀਸਾ। ਪੀਰ ਨੇ ਆਖਿਆ ਰਾਜੇ ਉਸ ਮੋਮਨ ਸ਼ਰਫ ਨੂੰ ਕਿ ਤੂੰ ਵੀ ਨੇਤ ਨੂੰ ਜਾਣ ਪਾਵ ਕੇ ਖੁਦਾ ਦੀ ਐਸੀ ਮਰਜ਼ੀ ਹੈ, ਇਸ ਕਰਕੇ ਸਾਧਨ ਕਰੋ ਬੈਠ ਚਾਲੀਸਾ, ਪਾਵ ਕੇ ਚਲੀਸਾ ਕਰ, ਸਾਧਨਾ ਕਰ, ਭਗਤੀ ਕਰ। 40 ਦਿਨਾਂ ਦੇ ਸਮੇਂ ਨੂੰ ਆਖਿਆ ਜਾਂਦਾ ਹੈ ਚਾਲੀਸਾ, 40 ਦਿਨ ਇੱਕੋ ਸਮੇਂ ਦੇ ਉੱਤੇ ਬੈਠ ਕੇ ਜਦੋਂ ਕੋਈ ਬੰਦਗੀ ਕੀਤੀ ਜਾਂਦੀ ਹੈ, ਕਿਸੇ ਮੰਤਰ ਦਾ ਜਾਪ ਕੀਤਾ ਜਾਂਦਾ ਹੈ ਉਹਨੂੰ ਚਾਲੀਸਾ ਆਖਿਆ ਜਾਂਦਾ ਹੈ, 40 ਵੀ ਆਖਿਆ ਜਾਂਦਾ ਹੈ। 40 ਦਿਨਾਂ ਦੇ ਇਸ ਤਰ੍ਹਾਂ ਦੇ ਕਿਸੇ ਪ੍ਰਯੋਜਨ ਦੇ ਵਾਸਤੇ ਕੀਤੇ ਹੋਏ ਜਪ ਤਪ ਨੂੰ, ਕਿਸੇ ਉਚਾਰੇ ਹੋਏ ਮੰਤਰ ਨੂੰ। ਪੀਰ ਨੇ ਆਖਿਆ ਕਿ ਜੇਕਰ ਤੂੰ ਆਪਣੇ ਇਸ ਗੁਨਾਹ ਤੋਂ ਬਖਸ਼ਬੰਦੀ ਕਰਵਾਉਣਾ ਚਾਹੁੰਦਾ ਕਿ ਗੁਨਾਹ ਤੈਨੂੰ ਕੋਈ ਨਾ ਲੱਗੇ ਤੇ ਫਿਰ ਤੂੰ ਚਾਲੀਸਾ ਕੱਟ। ਪਾਪ ਕਰਿਓ ਅਣਜਾਣ ਪਨੇ ਮੈਂ, ਹੋਏ ਬਿਨਾਸ਼ਨ ਦੇਹ ਕਸ਼ਨ ਹੈ। ਪੀਰ ਨੇ ਆਖਿਆ ਕਿ ਪਾਪ ਤੇਰਾ ਨਾਸ ਹੋਵੇਗਾ ਕਿਉਂਕਿ ਅਣਜਾਣ ਪੁਣੇ ਦੇ ਵਿੱਚ ਤੂੰ ਇਹ ਪਾਪ ਕੀਤਾ, ਪਾਪ ਤੈਨੂੰ ਕਸ਼ਟ ਨਹੀਂ ਦੇਵੇਗਾ ਸਗੋਂ ਪਾਪ ਨਸ਼ਟ ਹੋ ਜਾਏਗਾ। ਸ੍ਰੀ ਕਲਗੀ ਤਰ ਕਰਤੀ ਉਚਾਰੋ, ਸੁਣਿਓ ਸਿੰਘੋ ਹਿਰਦੈ ਵਿਚਾਰੋ। ਕਿਉਂਕਿ ਸਾਰੀ ਦੀ ਸਾਰੀ ਜਿਹੜੀ ਸਾਖੀ ਹੈ ਇਹ ਕਲਗੀ ਤਰ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ। ਸੁਣਾਉਂਦਿਆਂ ਸੁਣਾਉਂਦਿਆਂ ਸਾਖੀ ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਮੇਰੇ ਪਿਆਰਿਓ ਸਿੰਘੋ, ਸੁਣੋ ਤੇ ਫਿਰ ਹਿਰਦੇ ਦੇ ਵਿੱਚ ਵਿਚਾਰ ਕਰੋ। ਜਮ ਤੇ ਜੋ ਭਾਜੇ ਤਰ ਤਰਾਸ, ਸੋ ਅਰਜਨ ਤੇ ਭਏ ਵਿਨਾਸ਼। ਭਾਵ ਕੇ ਜਮ ਤੋਂ ਮੌਤ ਤੋਂ ਡਰਦੇ ਹੋਏ ਜਿਹੜੇ ਦੌੜੇ ਰਣ ਭੂਮੀ ਦੇ ਵਿੱਚੋਂ, ਤੇ ਅਰਜਨ ਜਿਹੜਾ ਕਿ ਪਾਂਡਵਾਂ ਦਾ ਭਰਾ ਸੀ ਉਹਦੇ ਹੱਥੋਂ ਉਹਨਾਂ ਦਾ ਵਿਨਾਸ਼ ਹੋਇਆ। ਭੀਮ ਸੈਨ ਜੁੱਤ ਪਾਂਡਵਿਆਨਾ, 3000 ਕੀਨੇ ਹਨ। ਭੀਮ ਸੈਨ ਨੇ ਤੇ ਹੋਰ ਉਹਦੇ ਨਾਲ ਦੇ ਪਾਂਡਵਾਂ ਭਰਾਵਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦਾ ਹਾਣ ਕੀਤਾ, ਇਹਨਾਂ ਦਾ ਖਾਤਮਾ ਕੀਤਾ। ਕੋ ਪਿਓ ਤਿਸੀ ਅੰਸ਼ ਪਰ ਕਾਲ, ਬਚਨ ਕਿਉਂ ਅਲਪ ਵਿਸਾਲ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿੰਨਾਂ ਦੀ ਭਾਵ ਕਿ ਮੋਮਨ ਸ਼ਰਫ ਦੀ ਅੰਸ਼ ਦੇ ਉੱਤੇ ਕਾਲ ਬਹੁਤ ਜ਼ਿਆਦਾ ਕ੍ਰੋਧਵਾਨ ਹੋਇਆ। ਬਚਨ ਕਹੂੰ ਅਲਪ ਵਿਸਾਲ, ਭਾਵ ਕਿ ਛੋਟੇ ਵੱਡੇ ਕਿਸੇ ਵੀ ਤਰੀਕੇ ਦੇ ਨਾਲ ਬਚੇ ਨਾ। ਮਹਾਕਾਲ ਕਾਲੈ ਕਹਿ ਕਾਲਾ, ਉਗਰ ਸਮਰੱਥ ਵਿਸਾਲ ਕਿਰਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਮਹਾਕਾਲ ਹੈ ਉਹ ਕਾਲ ਦਾ ਵੀ ਕਾਲ ਹੈ। ਮਹਾਕਾਲ ਆਖਿਆ ਜਾਂਦਾ ਅਕਾਲ ਪੁਰਖ ਨੂੰ, ਅਸਕੇਤ ਨੂੰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿਹੜਾ ਮਹਾਕਾਲ ਹੈ, ਜਿਹੜਾ ਅਕਾਲ ਪੁਰਖ ਹੈ, ਉਹ ਕਾਲ ਦਾ ਵੀ ਕਾਲ ਹੈ। ਉਗਰ ਸਮਰੱਥ ਵਿਸਾਲ ਕਰਾਲਾ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਹਾਕਾਲ ਕਾਲ ਦਾ ਵੀ ਕਾਲ ਹੈ, ਉਹ ਬੜਾ ਉਗਰ ਹੈ, ਤੇਜ ਹੈ, ਸਮਰੱਥ ਹੈ ਤੇ ਸਾਰਿਆਂ ਤੋਂ ਵਿਸ਼ਾਲ ਭਿਆਨਕ ਵੀ ਹੈ। ਅਕਾਲ ਪੁਰਖ ਤੇ ਹੋਤ ਹੈ ਕੋਟਕ ਬਿਸ਼ਨ ਮਹੇਸ਼, ਤੈਸੇ ਸੇਵਕ ਸਾਥ ਹਮ ਮਾਰੋ ਚਾਰੋ ਸ਼ੇਖ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਤੋਂ ਪੈਦਾ ਹੁੰਦੇ ਨੇ ਕਰੋੜਾਂ ਵਿਸ਼ਨੂੰ ਤੇ ਮਹੇਸ਼, ਕਰੋੜਾਂ ਸ਼ਿਵ ਜੀ, ਕਰੋੜਾਂ ਜਿਹੜੇ ਵਿਸ਼ਨੂੰ ਨੇ ਉਹ ਅਕਾਲ ਪੁਰਖ ਤੋਂ ਪੈਦਾ ਹੁੰਦੇ ਨੇ। ਤੈਸੇ ਸੇਵਕ ਸਾਥ ਹਮ ਮਾਰੋ ਚਾਰੋ ਸ਼ੇਖ। ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੰਘਾਂ ਦੇ ਸਾਥ ਮਾਰਾਂਗਾ ਮੈਂ ਚਾਰੋਂ ਬਾਕੀ ਦੇ ਸੈਯਦ ਮੁਗਲ ਪਠਾਣਾ ਤੇ ਸ਼ੇਖਾਂ ਨੂੰ। ਸੁਣ ਕਰ ਸਿੰਘ ਸਕਲ ਬਿਸਮਾਏ, ਅਦਭੁਤ ਸਤਿਗੁਰ ਬਾਕ ਸੁਣਾਏ। ਜਦੋਂ ਐਸੀ ਸਾਖੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸੁਣਾਈ ਤੇ ਉਸ ਵੇਲੇ ਸਾਰੇ ਦੇ ਸਾਰੇ ਸਿੰਘ ਬਹੁਤ ਜ਼ਿਆਦਾ ਹੈਰਾਨ ਹੋਏ। ਅਦਭੁਤ ਇਸ ਵਾਕ ਨੂੰ ਸੁਣ ਕੇ ਫਿਰ ਸਿੰਘਾਂ ਨੇ ਅਰਜ ਕੀਤੀ, ਕਹਿੰਦੇ ਨੇ ਸਾਚੇ ਪਾਤਸ਼ਾਹ ਹਮ ਤਾਈ, ਸ੍ਰੀ ਮੁਖ ਤੇ ਦੇਹੋ ਭੇਵ ਸੁਣਾਈ। ਕਹਿੰਦੇ ਨੇ ਹੇ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ ਜੀ, ਕਿਰਪਾ ਕਰਕੇ ਆਪਣੇ ਸ੍ਰੀ ਮੁਖ ਤੋਂ ਇੱਕ ਭੇਦ ਜਿਹੜਾ ਸਾਡੇ ਮਨ ਦੇ ਵਿੱਚ ਰਹਿ ਗਿਆ ਉਹ ਵੀ ਕਿਰਪਾ ਕਰਕੇ ਦੂਰ ਕਰੋ। ਤਿੰਨ ਕੋਇ ਅੰਸ਼ ਸਰਬ ਹੀ ਮਰ ਹੈ, ਕਿਦੋਂ ਬੀਚ ਤੇ ਕੋਈ ਉਬਰ ਹੈ। ਸਿੰਘਾਂ ਨੇ ਅਰਜ ਕੀਤੀ ਕਿ ਉਹਦੀ ਅੰਸ਼ ਰਾਜੇ ਦੀ ਸਾਰੀ ਅੰਸ਼ ਖਤਮ ਹੋ ਜਾਏਗੀ ਜਾਂ ਕਿ ਕੋਈ ਨਾ ਕੋਈ ਬਚੇਗਾ ਵੀ, ਕਿਉਂਕਿ ਪੀਰ ਨੇ ਤੇ ਆਖਿਆ ਸੀ ਰਾਜੇ ਮੋਹਨ ਸ਼ਰਫ ਨੂੰ ਕਿ ਤੇਰੀ ਜਿਹੜੀ ਔਲਾਦ ਹੈ ਉਹਦੀ ਰੱਖਿਆ ਹੋਵੇਗੀ। ਤੁਸੀਂ ਸੱਚੇ ਪਾਤਸ਼ਾਹ ਵਚਨ ਕੀਤਾ ਕਿ ਸਾਰੇ ਖਤਮ ਹੋ ਜਾਣਗੇ, ਜਰਾ ਖੋਲ ਕੇ ਭੇਦ ਨੂੰ ਦੱਸੋ ਕਿ ਕੋਈ ਉਹਨਾਂ ਦੇ ਵਿੱਚੋਂ ਬਚੇਗਾ ਵੀ ਕਿ ਨਹੀਂ ਬਚੇਗਾ। ਫੁਰ ਮਾਇਓ ਬਚ ਲੋਕ ਕਨੇਰੇ, ਤਿੰਨ ਕੀ ਅੰਸ਼ ਬਿ ਲੋਕ ਬਡੇਰੇ। ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਲੋਕ ਕਨੇਰੇ ਪਾਵ ਕੇ ਬਹੁਤੇ ਲੋਕ ਜਿਹੜੇ ਨੇ ਉਹ ਬਚ ਰਹਿਣਗੇ ਉਹਨਾਂ ਦੀ ਅੰਸ਼ ਦੇ ਵਿੱਚੋਂ। ਨਿਜ ਨਿਜ ਧਰਮ ਛੋੜ ਮਿਲ ਰਹੇ, ਤਿੰਨ ਪਰ ਹੁਕਮ ਨਹੀਂ ਪ੍ਰਭ ਕਹੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪੋ ਆਪਣੇ ਧਰਮ ਨੂੰ ਛੱਡ ਕੇ ਇੱਕ ਦੂਜੇ ਦੇ ਵਿੱਚ ਮਿਲ ਕੇ ਰਹਿਣਗੇ। ਤਿੰਨ ਪਰ ਹੁਕਮ ਨਹੀਂ ਪ੍ਰਭ ਕਹੇ, ਭਾਵ ਕਿ ਉਹਨਾਂ ਦੇ ਉੱਤੇ ਪ੍ਰਭੂ ਦਾ ਹੁਕਮ ਨਹੀਂ ਹੈ ਕਿ ਕੋਪਿਆ ਜਾਵੇ, ਉਹਨਾਂ ਨੂੰ ਮਾਰਿਆ ਜਾਵੇ। ਭਾਵ ਕਿ ਪਰਮੇਸ਼ਰ ਦੀ ਐਸੀ ਰਜ਼ਾ ਹੈ ਉਹਨਾਂ ਦੇ ਉੱਤੇ ਕੋਪਿਆ ਨਹੀਂ ਜਾਵੇਗਾ, ਕਿਉਂਕਿ ਹੁਕਮ ਹੀ ਨਹੀਂ। ਤਿਸੀ ਅੰਸ਼ ਕੇ ਸਭ ਮਰ ਜਾ, ਇਤ ਦਿਸ਼ ਕੇ ਨਹੀਂ ਰਹਿਣਾ ਪੈ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਖੁਲਾਸਾ ਕਰਦੇ ਨੇ ਕਿ ਲੰਮੀ ਦੇਰ ਤੱਕ ਉਹਦੀ ਅੰਸ਼ ਬਰਕਰਾਰ ਨਹੀਂ ਰਹੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਵੀ ਸਮਾਂ ਆਵੇਗਾ ਕਿ ਸਾਰੀ ਵੰਸ਼ ਵਿਨਾਸ਼ ਹੋ ਜਾਏਗੀ, ਕੋਈ ਨਹੀਂ ਬਚੇਗਾ। ਹਮ ਹੈ ਪੀਛੇ ਬਰਖ ਸਵਾਸੈ, ਤਬ ਖਾਲਸਾ ਇਹਨੂੰ ਬਿਨਾਸੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਨੂੰ ਹੁਕਮ ਨਹੀਂ ਹੈ, ਅਸੀਂ ਇਸ ਕਰਕੇ ਉਹਨਾਂ ਨੂੰ ਖਤਮ ਨਹੀਂ ਕਰਾਂਗੇ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਸਰੀਰ ਛੱਡਣ ਤੋਂ ਬਾਅਦ, ਭਾਵ ਕੇ ਪ੍ਰਲੋਕ ਜਾਣ ਤੋਂ ਬਾਅਦ, ਸਾਡਾ ਜਿਹੜਾ ਖਾਲਸਾ ਹੈ ਉਹ ਇਹਦੀ ਵੰਸ਼ ਦਾ ਨਾਸ਼ ਕਰੇਗਾ। ਬਿਨ ਸਤਰ ਸਮੇਂ ਪ੍ਰਤੀ ਫੇਰ, ਯੋ ਤਿੰਨ ਕੀ ਹੋਏ ਮੂਲ ਯੋ ਖੇਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਿਣਸ ਜਾਣਗੇ, ਖਤਮ ਹੋ ਜਾਣਗੇ, ਕੋਈ ਵੀ ਨਹੀਂ ਬਚੇਗਾ। ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਦਾ ਮੋਲ ਹੀ ਪੁੱਟਿਆ ਜਾਏਗਾ। ਇਸ ਪ੍ਰਕਾਰ ਸਿੰਘਣ ਸਮਝਾਇਓ, ਸਭਾ ਉੱਠਣ ਕੋ ਸਮੇਂ ਸੁਆਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਸਮਝਾਇਆ ਤੇ ਫੇਰ ਸਮਾਂ ਹੋ ਗਿਆ ਸਭਾ ਦੀ ਸਮਾਪਤੀ ਦਾ। ਮੰਦਰ ਅੰਦਰ ਜਾਏ ਪਰਵੇਸ਼ੇ, ਗਯੋ ਖਾਲਸਾ ਸਿਵਰ ਯਸ਼ੇਸ਼ੇ। ਸਤਿਗੁਰੂ ਜੀ ਸਭਾ ਦੇ ਵਿੱਚ ਉੱਠ ਕੇ ਆਪਣੇ ਮਹਿਲਾਂ ਦੇ ਵਿੱਚ ਜਾ ਪ੍ਰਵੇਸ਼ੇ ਨੇ, ਦੂਸਰੇ ਪਾਸੇ ਸਾਰੇ ਦਾ ਸਾਰਾ ਖਾਲਸਾ ਵੀ ਉੱਠਿਆ, ਆਪੋ ਆਪਣੇ ਡੇਰਿਆਂ ਤੇ ਚਲਿਆ ਗਿਆ। ਖਾਣ ਪਾਣ ਕਰ ਨਿਸਾ ਬਿਤਾਈ, ਭਈ ਪ੍ਰਾਤ ਪੁਣ ਸਭਾ ਲਗਾਈ। ਰਾਤ ਦੇ ਵੇਲੇ ਖਾ ਪੀ ਕੇ ਸਾਰਿਆਂ ਨੇ ਵਿਸਰਾਮ ਨੂੰ ਕੀਤਾ। ਜਦੋਂ ਅਗਲੀ ਸਵੇਰ ਹੋਈ ਤੇ ਫਿਰ ਦੁਬਾਰਾ ਸਤਿਗੁਰਾਂ ਦਾ ਦਰਬਾਰ ਸਜਿਆ। ਆਣ ਖਾਲਸੇ ਦਰਸ਼ਨ ਕੀਨਾ, ਕਰ ਬੰਧਨ ਟਿਗ ਬੈਠ ਪ੍ਰਵੀਨਾ। ਸਾਰੇ ਖਾਲਸੇ ਨੇ ਆਣ ਕੇ ਦਰਸ਼ਨ ਕੀਤਾ, ਭਾਵ ਕੇ ਸਾਰੇ ਸਿੰਘਾਂ ਨੇ ਆਣ ਕੇ ਦਰਸ਼ਨ ਕੀਤਾ, ਨਮਸਕਾਰਾਂ ਕੀਤੀਆਂ ਨੇ, ਤੇ ਜਿਹੜੇ ਸਿੰਘ ਬੜੇ ਪ੍ਰਵੀਨ ਨੇ, ਬੜੇ ਚਤਰ ਨੇ, ਬੜੇ ਸੂਝ ਵਾਲੇ ਨੇ, ਉਹ ਸਤਿਗੁਰਾਂ ਦੇ ਲਾਗੇ ਬਹਿ ਗਏ। ਗਰਜ ਗਰਜ ਗੁਰ ਫਤਿਹ ਬੁਲਾਵੈ, ਸ਼ਸਤਰਨ ਸਹਿਤ ਬੈਸ ਦੁੱਤ ਪਾਵੈ। ਭਾਵ ਕੇ ਗਰਜ ਗਰਜ ਕੇ ਸ਼ੇਰ ਦੀ ਤਰ੍ਹਾਂ ਉਹ ਗੁਰੂ ਦੀ ਫਤਿਹ ਨੂੰ ਬੁਲਾਉਂਦੇ ਨੇ ਤੇ ਫੇਰ ਹਥਿਆਰਾਂ ਦੇ ਸਮੇਤ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਉਹ ਬੈਠ ਗਏ, ਜਿਹੜੇ ਕਿ ਬੜੀ ਸੋਭਾ ਪਾ ਰਹੇ ਨੇ।
ਰਾਜਨ ਕੇ ਤਵ ਚਲੇ ਪਰ ਸੰਗਾ, ਧਰੇ ਤਰਾਸ ਮਿਲ ਪੇ ਇੱਕ ਰੰਗਾ। ਉਸ ਵੇਲੇ ਫਿਰ ਦਰਬਾਰ ਦੇ ਵਿੱਚ ਪਹਾੜੀ ਰਾਜਿਆਂ ਦੇ ਪ੍ਰਸੰਗ ਚੱਲ ਪਏ। ਸਿੰਘਾਂ ਨੇ ਕਹਿਣਾ ਸ਼ੁਰੂ ਕੀਤਾ, ਧਰੇ ਤਰਾਸ ਮਿਲ ਪੇ ਕਰੰਗਾ। ਸੱਚੇ ਪਾਤਸ਼ਾਹ ਜੀ, ਸਾਰਿਆਂ ਰਾਜਿਆਂ ਨੇ ਡਰ ਨੂੰ ਧਾਰਨ ਕੀਤਾ ਤੇ ਬਹੁਤੇ ਸਾਰੇ ਪਹਾੜੀ ਰਾਜੇ ਇੱਕ ਦੂਜੇ ਦੇ ਨਾਲ ਮਿਲ ਕੇ ਇੱਕ ਰੰਗ ਹੋ ਗਏ ਨੇ।
ਕੇ ਤਕਲੇ ਕਰ ਚਉ ਬਿਸਾਲਾ, ਦੇਸ਼ ਅਨੰਦਪੁਰ ਕੇਰੋ ਡਾਲਾ।
ਸਿੰਘ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਕਈ ਰਾਜੇ ਤੇ ਵੱਡੀ ਸਾਰੀ ਫੌਜ ਨੂੰ ਇਕੱਤਰ ਕਰਕੇ ਚਾਰੇ ਪਾਸਿਓ ਅਨੰਦਪੁਰ ਨੂੰ ਕਿਸੇ ਸਮੇਂ ਘੇਰਨਾ ਚਾਹੁੰਦੇ ਨੇ।
ਚਹਿਤ ਰਹਿ ਲੜ ਬੇ ਕੋ ਜੰਗ, ਕੇਤਕ ਆਗੇ ਆਏ ਨੇ ਸੰਗ।
ਸੱਚੇ ਪਾਤਸ਼ਾਹ ਜੀ ਚਾਹੁੰਦੇ ਰਹਿੰਦੇ ਨੇ ਹਮੇਸ਼ਾ ਤੁਹਾਡੇ ਨਾਲ ਜੰਗ ਲੜਨ ਦੇ ਵਾਸਤੇ, ਕੇਤਕ ਆਗੇ ਆਏ ਨਿਸੰਗ। ਦੇਖੋ ਸੱਚੇ ਪਾਤਸ਼ਾਹ, ਤੁਸੀਂ ਜਾਣਦੇ ਹੀ ਹੋ ਕਿ ਨਿਸੰਗ ਰੂਪ ਦੇ ਵਿੱਚ ਕਿੰਨੀ ਵਾਰੀ ਸਾਡੀਆਂ ਉਹਨਾਂ ਦੇ ਨਾਲ ਚਲਫਾਂ ਹੋ ਚੁੱਕੀਆਂ ਨੇ।
ਸਿੰਘਣ ਸੰਗ ਪਿਰਤ ਹੀ ਰਹਿ, ਜੇ ਜੇ ਵੱਡੇ ਸੋਇਆ ਸੇ ਕਹਿ।
ਸੱਚੇ ਪਾਤਸ਼ਾਹ ਸਾਡਿਆਂ ਸਾਰਿਆਂ ਦੇ ਨਾਲ ਉਹ ਬਹੁਤਾ ਜਿਆਦਾ ਭਿੜਦੇ ਹੀ ਰਹਿੰਦੇ ਨੇ ਜਦੋਂ ਅਸੀਂ ਅਨੰਦਪੁਰ ਤੋਂ ਬਾਹਰ ਨਿਕਲਦੇ ਹਾਂ। ਕਹਿੰਦੇ ਨੇ ਜੇ ਜੇ ਵੱਡੇ ਸੋ ਐਸੇ ਕਹਿ। ਸੱਚੇ ਪਾਤਸ਼ਾਹ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਰਾਜੇ ਕਹਾਉਂਦੇ ਨੇ, ਉਹ ਸੱਚੇ ਪਾਤਸ਼ਾਹ ਏਦਾਂ ਦੀਆਂ ਗੱਲਾਂ ਕਰਦੇ ਨੇ। ਕੀ ਕਹਿੰਦੇ ਨੇ ਅੱਗੇ ਸਿੰਘਾਂ ਨੇ ਬਿਆਨ ਕੀਤਾ।
ਕਹਿੰਦੇ ਨੇ ਸ੍ਰੀ ਕਲਗੀ ਤਰ ਚੜੇ ਤੇ ਹੋਰ, ਆਵੇ ਤਿਨੈ ਦਿਖਾਵੇ ਜ਼ੋਰ।
ਵੱਡੇ ਵੱਡੇ ਰਾਜੇ ਹੰਕਾਰ ਦੇ ਨਾਲ ਐਸੀਆਂ ਸੱਚੇ ਪਾਤਸ਼ਾਹ ਗੱਲਾਂ ਕਰਦੇ ਨੇ ਕਿ ਜਿਹੜਾ ਕਲਗੀ ਧਰ ਹੈ, ਜਿਹੜਾ ਇਹਨਾਂ ਸਿੱਖਾਂ ਦਾ ਗੁਰੂ ਹੈ, ਜੇਕਰ ਇਸ ਪਾਸੇ ਸਾਡੇ ਵਾਲੇ ਪਾਸੇ ਕਿਸੇ ਸਮੇਂ ਚੜ ਕੇ ਆ ਗਿਆ ਤੇ ਫਿਰ ਅਸੀਂ ਗੁਰੂ ਨੂੰ ਆਪਣਾ ਜ਼ੋਰ ਦਿਖਾਵਾਂਗੇ, ਤਾਕਤ ਦਿਖਾਵਾਂਗੇ।
ਸਿੰਘਣ ਸੰਗ ਲੜੈ ਨਹੀਂ ਜਾਏ, ਸੰਗ ਚਮੂ ਕੇ ਚਮੂ ਲੜਾਏ।
ਸੱਚੇ ਪਾਤਸ਼ਾਹ ਉਹ ਕਹਿੰਦੇ ਨੇ ਕਿ ਸਿੰਘਾਂ ਦੇ ਨਾਲ ਅਸੀਂ ਨਹੀਂ ਲੜਾਂਗੇ,
ਸੰਗ ਚਮੂ ਕੇ ਚਮੂ ਲੜਾਏ।
ਭਾਵ ਕੇ ਜਿਹੜੇ ਸਿੰਘ ਨੇ ਇਹ ਤੇ ਗੁਰੂ ਦੀ ਫੌਜ ਦੇ ਲੋਕ ਨੇ, ਇਸ ਕਰਕੇ ਫੌਜ ਦੇ ਨਾਲ ਫੌਜ ਲੜੇਗੀ ਤੇ ਜਿਹੜਾ ਵੱਡਾ ਗੁਰੂ ਹੈ ਉਹਦੇ ਨਾਲ ਅਸੀਂ ਲੜਾਂਗੇ। ਰਾਜੇ ਇੰਜ ਕਹਿੰਦੇ ਨੇ।
ਬੈਠ ਸਭਾ ਮੈਂ ਬੋਲੈ ਬਾਤਨ, ਚਾਹਤ ਹੈ ਸੰਗਰ ਕੇ ਕਾਤਨ।
ਸੱਚੇ ਪਾਤਸ਼ਾਹ ਸਭਾ ਦੇ ਵਿੱਚ ਬੈਠ ਕੇ ਐਸੇ ਰਾਜੇ ਤੁਹਾਡੀ ਬਾਬਤ ਐਸੀਆਂ ਗੱਲਾਂ ਕਰਦੇ ਨੇ ਕਿ ਅਸੀਂ ਚਾਹੁੰਦੇ ਹਾਂ ਸੰਗਰ ਕਰਨਾ ਗੁਰੂ ਦੇ ਨਾਲ ਤੇ ਗੁਰੂ ਨੂੰ ਮਾਰਨਾ ਚਾਹੁੰਦੇ ਹਾਂ। ਯੁੱਧ ਸੱਚੇ ਪਾਤਸ਼ਾਹ ਲੜਨ ਦੇ ਵਾਸਤੇ ਉਹ ਤੱਕਦੇ ਰਹਿੰਦੇ ਨੇ। ਇਸ ਕਰਕੇ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਪਹਾੜੀ ਰਾਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਗੁਰੂ ਦੇ ਸਿੰਘਾਂ ਦੇ ਨਾਲ ਸਾਡੀ ਫੌਜ ਲੜੇਗੀ ਤੇ ਗੁਰੂ ਦੇ ਨਾਲ ਸਵੈਮ ਰਾਜੇ ਕਹਿੰਦੇ ਨੇ ਅਸੀਂ ਲੜਾਂਗੇ।
ਸੁਣ ਸ੍ਰੀ ਮੁਖ ਤੇ ਤਬ ਫੁਰਮਾਇਓ, ਭਏ ਪ੍ਰਭਾਤ ਚਾਹਤ ਹਮ ਜਾਇਓ।
ਜਦੋਂ ਸਿੰਘਾਂ ਨੇ ਐਸੀ ਗੱਲ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ, ਕਹਿੰਦੇ ਨੇ ਭਏ ਪ੍ਰਭਾਤ ਹਮ ਚਹਿ ਜਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਮੈਂ ਬਾਹਰ ਜਾਵਾਂਗਾ, ਦੇਖਾਂਗਾ ਕਿ ਕਿਹੜਾ ਅੱਗੇ ਅੜਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਵੇਰ ਹੋਣ ਦੇ ਨਾਲ ਹੀ ਮੈਂ ਬਾਹਰ ਜਾਵਾਂਗਾ।
ਬਹੁ ਦਿਨ ਬੀਤੇ ਗਏ ਅਖੇਰ, ਤਿਤ ਦਿਸ਼ ਚਲੈ ਹਟੈ ਕਿਤ ਸ਼ੇਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜੇ ਦਿਨ ਹੋ ਗਏ ਨੇ, ਸ਼ਿਕਾਰ ਖੇਡਣ ਦੇ ਵਾਸਤੇ ਨਹੀਂ ਗਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਕੱਲ ਨੂੰ ਸ਼ਿਕਾਰ ਦੇ ਬਹਾਨੇ ਦੇ ਨਾਲ ਅਸੀਂ ਜਾਵਾਂਗੇ, ਦੇਖਾਂਗੇ ਕਿਹੜਾ ਪਹਾੜੀਆ ਅੱਗੇ ਅੜਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਿਤ ਦਿਸ਼ ਚਲੈ ਹਟੈ ਕਿਤ ਸ਼ੇਰ, ਉਸੇ ਹੀ ਪਾਸੇ ਜਾਵਾਂਗੇ ਜਿਹੜੇ ਪਾਸੇ ਸਾਨੂੰ ਮਾਰਨਾ ਚਾਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿਧਰੇ ਜੰਗਲ ਦੇ ਵਿੱਚ ਜਾ ਕੇ ਸ਼ੇਰ ਦਾ ਸ਼ਿਕਾਰ ਕਰਾਂਗੇ।
ਇਸ ਤੇ ਆਦਕ ਅਨਕ ਪ੍ਰਸੰਗ, ਭਏ ਸੁਣੇ ਸਭ ਸਿੰਘਣ ਸੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਅਨੇਕਾਂ ਪ੍ਰਸੰਗ, ਅਨੇਕਾਂ ਬਚਨ ਬਿਲਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਨਾਲ ਹੋਰ ਵੀ ਕੀਤੇ।
ਸੋ ਪੀ ਰਾਤ ਸਤਿਗੁਰੂ ਬਿਤਾਈ, ਹੋਤ ਪ੍ਰਾਤ ਕੇ ਕਰੀ ਚੜਾਈ।
ਉਹ ਵੀ ਰਾਤ ਕਵੀ ਜੀ ਲਿਖਦੇ ਨੇ ਕਿ ਬਤੀਤ ਹੋਈ, ਜਦੋਂ ਹੀ ਅਗਲੀ ਸਵੇਰ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਖੇਡਣ ਦੇ ਵਾਸਤੇ ਚੜਾਈ ਕਰਨ ਦਾ ਹੁਕਮ ਕੀਤਾ। پائے حکم رن جیت نگارا گر جی اٹھو جم جل تر پارا. سدگرو دے حکم نو من کے نگارچی نے رنجیت نگارے نو کھڑکایا ہے جیڑا کہ وشیش روپ دے وچ سدگرو سچے پاتشاہ جی نے تیار کروایا سی. کوئی وشیش کام ہووے تاں ہی رنجیت نگارے نو کھڑکایا جاندا سی. کوی سنتوکھ سنگھ جی لکھدے نے کہ حکم ہویا رنجیت نگارے نو کھڑکایا گیا تے اودی گرج اس طرح گونجی ہے جویں کہ وڈا بدل گجدا ہے. اس طرح رنجیت نگارا کھڑکیا. سنت خالسا ہویو تیارو زین ترنگم کر شنگارو. نگارے دی تنی نو سن کے سارے دا سارا خالسا تیار بار تیار ہو گیا. آپو اپنے گھوڑیاں دے اتے انہاں نے زینا پاو کے کاٹھیاں کس لیاں نے تے گھوڑیاں نو شنگار کے تیاری کیتی. باستر شستر تے سجے بسالے گہے تو پھنگن چڑ چڑ چالے. سندر بستراں نو تے سندر ہتھیاراں نو ساریاں نے آپو اپنے سریراں دے اتے دھارن کیتا ہے تے پھر بندوقاں نو پھڑ کے تیار بر تیار ہو گئے نے سدگراں دے نال جان دے لے. سوچ شنانے شستر سجائے کلگی تر آید انگ لائے. دوسری طرف سدگرو سچے پاتشاہ جی نے شنان پانی کیتا ہے سندر بستراں نو تے شستراں نو سجایا ہے پھر سدگرو سچے پاتشاہ جی بھی تیار ہو گئے. بید سنگ کٹ مو کھڑ گن کھانگ گاہیو تانک کار سبج سورنگ. سدگرو سچے پاتشاہ جی نے کمر کسا لایا ہے. کمر کسے دے وچے تلوار نو ٹنگیا ہے. اس تو علاوہ موڈے دے نال تیران دے نال پریا ہویا پتھر ٹنگیا ہے. اس تو علاوہ سدگرو سچے پاتشاہ جی نے سبج سورنگ رنگ دا تانش اپنے ہاتھ دے وچے دھارن کیتا. جگا زواہر ظاہر جوت چولت کلگی ات دوت ہوت. سدگرو نے دستارے دے اتے جگہ لائی ہوئی ہے جدے وچ ہیرے تے موتی جڑے ہوئے نے جنہ دی چمک دور دور تک جاندی ہے. چولت کلگی ات دوت ہوت. اس تو علاوہ دستارے دے اتے سدگرو نے کلگی نو سجایا ہے جڑی بہت زیادہ چولدی ہے ہوا دے نال تے بہت زیادہ وڈی دتی نو سوبھا نو پیدا کردی. دین حکم انوائے ترنگ پے اروہن گہ بل انگ. سدگرو سچے پاتشاہ جی نے داس نو حکم کیتا کہ میرے گھوڑے نو لیندا جاوے. تت شنہ سدگرو دے گھوڑے نو حاضر کیتا گیا سدگرو دے کول. پے اروہن گہ بل انگ پاو کے بڑی انگاں والے سدگرو جی گھوڑے تے سوار ہو گئے. یا پھر اس تک دا ایک ہور وی ارتھ لایا جا سکدا ہے کہ بلی انگاں والے گھوڑے نو پھڑ کے گھوڑے تے چڑھ گئے سدگرو جی. جب کینس پرستھان اگیرے دندب باجو شبد یو چیرے. جدو سدگرو سچے پاتشاہ جی نے اتھوں پرستھان کیتا اتھوں چلے تے پھر اچھی تنی دے نال بہتے سارے نگارے کھڑکائے گئے. تپ کن سو توڑے سو لگائے چلے بیر ہوئے پچھوائے. بہتیاں ساریاں بندوقاں بھی اس ویلے اکٹھیاں چلا دیتیاں گئیاں نے. جڑے سور بیر جودے سی وہ سدگرو دے پچھے پچھے جان لگے. ہن سدگرو گوبند سنگھ سچے پاتشاہ جی دا سبھا ہی ایسا ہے جڑے کے ایسے کام نوں تے لبدے ہی رہندے نے. ماڑی جی سنگھاں نے خبر کی دے دیتی کہ سچے پاتشاہ تہانوں مارنا چاہندے نے تے چٹ ہی حکم کر دیتا کہ سویرے چلاں گے شکار کھیڈن دے واسطے جاواں گے دیکھاں گے کیڑا پہاڑیا اگے اڑدا ہے تے ہن جان بوجھ کے ایسے کام کر رہے نے جدے نال کہ ساڈے اتے کوئی حملہ کرے تاکہ اسی بھی کرارے ہاتھ دکھا سکیے. سدگرو دا سبھا ہی ایسا سی انہاں دا یدھ ہی کرن نوں جی کردا سی. جدو چلے نے بہتے نگارے کھڑکائے گئے نے اچھی تنی دے نال تے پھر بہتیاں بندوقاں بھی چلا دیتیاں تاکہ کسے گل دا بھلیکھا رہ نہ جاوے جن نے اڑنا ہے آن کے اڑ پوے. چنچل بلی کودائے ہائن کو گمنے پرب کے سنگ سو بن کو. چنچل تے بلی گھوڑیاں دی سواری کر کے سدگرو سچے پاتشاہ جی دے نال سارے خالسے سنگھ جنگل دے وچ جا پہنچے. ਦੀਰਘ ਕਾਨਣ ਜਾਏ ਪਰਵੇਸ਼ੇ ਹੇਰ ਹੇਰ ਮ੍ਰਿਗ ਹਨੇ ਵਸ਼ੇਸ਼ੇ।
ਬੜੇ ਦੀਰਘ ਭਾਵ ਕੇ ਗਾੜੇ ਸੰਘਣੇ ਜੰਗਲ ਦੇ ਵਿਚ ਸਤਿਗੁਰਾਂ ਦੇ ਸਮੇਤ ਸਾਰੇ ਪਹੁੰਚ ਗਏ ਨੇ। ਦੇਖ ਦੇਖ ਕੇ ਉਸ ਵੇਲੇ ਕਾਫੀ ਸਾਰੇ ਹਿਰਨਾਂ ਦਾ ਸ਼ਿਕਾਰ ਕੀਤਾ।
ਧੁੱਪ ਕਣ ਕੇ ਤੜਾਕ ਗਣ ਹੋਵੇ ਦੂਰ ਦੂਰ ਇਤ ਉਤ ਫਿਰ ਜੋਵੇ।
ਬੰਦੂਕਾਂ ਦੇ ਬਹੁਤੇ ਸਾਰੇ ਫਾਇਰ ਕੀਤੇ ਜਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਧਰ ਉਧਰ ਫਿਰ ਰਹੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਜ ਤੇ ਸ਼ੇਰ ਦਾ ਸ਼ਿਕਾਰ ਕਰਨਾ।
ਤੁਣ ਉੱਚੀ ਪੁਣ ਬੱਜਿਓ ਨਗਾਰਾ ਬਣ ਮੈਂ ਹੋਤ ਕੋਲਾਹਲ ਪਾਰਾ।
ਨਾਲ ਦੀ ਨਾਲ ਬੰਦੂਕਾਂ ਚੱਲ ਰਹੀਆਂ ਨੇ, ਉੱਚੀ ਧੁਨੀ ਦੇ ਨਾਲ ਨਗਾਰੇ ਨੂੰ ਖੜਕਾਇਆ ਜਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਜੰਗਲ ਦੇ ਵਿੱਚ ਸ਼ਿਕਾਰ ਖੇਡ ਰਹੇ ਨੇ। ਬਹੁਤ ਜ਼ਿਆਦਾ ਕੋਲਾਹਲ ਹੋ ਰਿਹਾ, ਭਾਵ ਕੇ ਬੜਾ ਸ਼ੋਰ ਸ਼ਰਾਬਾ ਹੈ, ਬੜਾ ਰੌਲਾ ਰੱਪਾ ਪੈ ਰਿਹਾ।
ਖੇਲ ਅਖੇਰ ਸੈਲ ਪਰ ਸੈਲ ਗਏ ਗੁਰੂ ਦਲ ਜੁੱਤ ਸੋ ਗੈਲ।
ਕਾਫੀ ਦੇਰ ਸ਼ਿਕਾਰ ਖੇਡਦੇ ਰਹੇ। ਸਤਿਗੁਰੂ ਜੀ ਸ਼ੇਰ ਦਾ ਸ਼ਿਕਾਰ ਕਰਨਾ ਚਾਹੁੰਦੇ ਸਨ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰ ਕੋਈ ਲੱਭਾ ਹੀ ਨਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਉੱਚੇ ਪਹਾੜ ਦੇ ਉੱਤੇ ਘੋੜੇ ਦੇ ਸਮੇਤ ਜਾ ਚੜੇ ਨੇ ਸੈਰ ਕਰਨ ਦੇ ਵਾਸਤੇ। ਗੁਰੂ ਦੇ ਸਮੇਤ ਗੁਰੂ ਦੀ ਸੈਨਾ ਵੀ ਨਾਲ ਹੀ ਪਹਾੜ ਤੇ ਚੜੀ।
ਥਾਲੀ ਉਤੰਗ ਸਤਿਗੁਰ ਥਿਰ ਹੋਏ ਚਾਰੋਂ ਦਿਸ਼ ਕਾਨਣ ਗਿਰ ਜੋਏ।
ਇੱਕ ਉੱਚੀ ਚੋਟੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਕੇ ਰੁਕ ਗਏ ਨੇ। ਚਾਰੇ ਦਿਸ਼ਾਵਾਂ ਦੇ ਵਿੱਚ ਜਿਹੜਾ ਸੰਘਣਾ ਜੰਗਲ ਫੈਲਿਆ ਹੋਇਆ ਸੀ ਉਹਨੂੰ ਉਪਰੋਂ ਦੇਖਿਆ।
ਹਾਥ ਤਨਖ ਤਰ ਖੈਚਣ ਕਰਿਓ ਸ਼ਬਦ ਉਤੰਗ ਦੇਸ਼ ਤਿਸ ਪੜਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲੀ ਹੀ ਤਨਖ ਦੀ ਡੋਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ੋਰ ਦੇ ਨਾਲ ਖਿੱਚਿਆ ਹੈ। ਇੱਕ ਬਹੁਤ ਜ਼ਿਆਦਾ ਵੱਡੀ ਟਨਕਾਰ ਪਈ ਹੈ। ਸ਼ਬਦ ਉਤੰਗ ਦੇਸ਼ ਤਿਸ ਪਰਿਓ, ਭਾਵ ਕੇ ਚਿੱਲੇ ਦੇ ਵਿੱਚ ਸਤਿਗੁਰਾਂ ਨੇ ਤੀਰ ਨਹੀਂ ਰੱਖਿਆ, ਖਾਲੀ ਹੀ ਧਨੁਸ਼ ਦੀ ਡੋਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਿੱਚ ਕੇ ਛੱਡ ਦਿੱਤਾ। ਕਵੀ ਜੀ ਲਿਖਦੇ ਨੇ ਕਿ ਇੰਨੀ ਜ਼ਿਆਦਾ ਉਸ ਦੇ ਵਿੱਚੋਂ ਆਵਾਜ਼ ਪੈਦਾ ਹੋਈ ਹੈ ਕਿ ਲਾਗੇ ਲਾਗੇ ਪਹਾੜ ਦੀਆਂ ਜਿੰਨੀਆਂ ਵੀ ਕੰਦਰਾਂ ਸੀ ਉਹ ਇਕਦਮ ਗੂੰਜ ਉੱਠੀਆਂ।
ਗਰ ਜੋ ਗਗਨ ਭਈ ਧੁਨ ਪਾਰੀ ਇਮ ਸਭ ਸਥਲ ਆਵਾਜ਼ ਉਚਾਰੀ।
ਪਹਾੜਾਂ ਦੀਆਂ ਕੰਦਰਾਂ ਗੂੰਜੀਆਂ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਆਕਾਸ਼ ਦੇ ਵਿੱਚੋਂ ਵੀ ਬਹੁਤ ਗਹਿਰੀ ਆਵਾਜ਼ ਪੈਦਾ ਹੋਈ ਹੈ, ਬਹੁਤ ਉੱਚੀ ਆਵਾਜ਼ ਆਈ।
ਰਾਖ ਲੇਹੋ ਗੁਰ ਜੀ ਰਖ ਲੇਹੋ ਤੁਮ ਸਮਾਨ ਤਾਂ ਬਣਾ ਨਾ ਕਿਹੋ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਆਕਾਸ਼ ਦੇ ਵਿੱਚੋਂ ਇੱਕ ਗੈਬੀ ਆਵਾਜ਼ ਆਈ ਹੈ। ਗੈਬੀ ਆਵਾਜ਼ ਦੇ ਵਿੱਚੋਂ ਇਸ ਤਰ੍ਹਾਂ ਦੀ ਗੱਲ ਸੁਣਾਈ ਦਿੱਤੀ ਹੈ।
ਰਾਖ ਲੇਹੋ ਗੁਰੂ ਜੀ ਰਖ ਲੇਹੋ ਤੁਮ ਸਮਾਨ ਤਾਂ ਬਣਾ ਨਾ ਕਿਹੋ।
ਰੱਖ ਲਓ ਗੁਰੂ ਜੀ ਰੱਖ ਲਓ, ਰੱਖਿਆ ਕਰੋ, ਤੁਹਾਡੀ ਸਮਾਨ ਤਾਂ ਗੁਰੂ ਜੀ ਕੋਈ ਵੀ ਕਰ ਨਹੀਂ ਸਕਦਾ। ਐਸਾ ਗੈਬੀ ਆਵਾਜ਼ਾਂ ਆਇਆ।
ਤਾਜੋ ਛੋਬੀ ਔਰ ਕਰਨਾ ਕੀ ਜੈ ਆਪਣੇ ਜਾਨੋ ਰੱਖ ਲਈ ਜੈ।
ਇਹ ਵੀ ਆਵਾਜ਼ ਆਈ ਹੈ ਕਿ ਛੋਭ ਨੂੰ ਭਾਵ ਕੇ ਗੁੱਸੇ ਨੂੰ ਹਿਰਦੇ ਦੇ ਵਿੱਚੋਂ ਤਿਆਗ ਦਿਓ। ਸੱਚੇ ਪਾਤਸ਼ਾਹ ਜੀ ਕਰਨਾ ਨੂੰ ਦਇਆ ਨੂੰ ਧਾਰਨ ਕਰੋ, ਆਪਣੇ ਜਾਣ ਕੇ ਸਾਰਿਆਂ ਦੀ ਰੱਖਿਆ ਕਰੋ। ਐਸੀ ਗੈਬੀ ਆਵਾਜ਼ ਆਕਾਸ਼ ਦੇ ਵਿੱਚੋਂ ਗੂੰਜੀ।
ਹੈ ਨੀਲੋ ਪਰ ਤਲੇ ਉਤਾਰਾ ਪਰਚਤ ਲਾਗੇ ਕਰਨ ਸ਼ਿਕਾਰਾ।
ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਜਿਹੜਾ ਕੌਤਕ ਕਰਕੇ ਦਿਖਾਇਆ ਹੈ ਇਸ ਨੂੰ ਕੋਈ ਵੀ ਸਮਝ ਨਾ ਸਕਿਆ, ਨਾ ਹੀ ਉਸ ਵੇਲੇ ਕਿਸੇ ਸਿੱਖ ਨੇ ਹਿੰਮਤ ਕੀਤੀ ਸਤਿਗੁਰਾਂ ਤੋਂ ਪੁੱਛਣ ਦੀ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਘੋੜੇ ਦੇ ਸਮੇਤ ਹੀ ਥੱਲੇ ਉੱਤਰ ਆਏ ਨੇ, ਫਿਰ ਤੋਂ ਜੰਗਲ ਦੇ ਵਿੱਚ ਪਹੁੰਚ ਗਏ ਨੇ ਤੇ ਫਿਰ ਸ਼ਿਕਾਰ ਖੇਡਣ ਲੱਗੇ, ਉਸੇ ਸ਼ਿਕਾਰ ਦੀ ਬ੍ਰਿਤੀ ਦੇ ਵਿੱਚ ਹੀ ਪਰਚ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪਰਚਤ ਕਰਤ ਸ਼ਿਕਾਰ ਕੋ ਦੂਰ ਗਏ ਜਗਨਾਥ ਨਾਦ ਕਲਾਹਲ ਗੈਲ ਮੈਂ ਦੁੰਦਵ ਤੁਪਕਣ ਸਾਥ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਿਕਾਰ ਕਰਦਿਆਂ ਕਰਦਿਆਂ ਜਿਹੜੇ ਜਗਤ ਦੇ ਨਾਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਦੂਰ ਤੱਕ ਚਲੇ ਗਏ ਨੇ। ਨਾਦ ਕੁਲਾਹਲ ਗੈਲ ਮੈਂ ਦੁੰਦਵ ਤੁਪਕਣ ਸਾਥ, ਭਾਵ ਕੇ ਨਗਾਰੇ ਤੇ ਬੰਦੂਕਾਂ ਦੀ ਆਵਾਜ਼ ਦਾ ਸ਼ੋਰ ਰਸਤੇ ਦੇ ਵਿਚ ਲਗਾਤਾਰ ਹੋ ਰਿਹਾ। ਨਿਕਟ ਰਹੋ ਰਾਜਨ ਕੋ ਡੇਰਾ, ਜਿਨ ਕੇ ਮਨ ਹੰਕਾਰ ਬਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਕਾਫੀ ਜ਼ਿਆਦਾ ਲਾਗੇ ਪਹੁੰਚ ਗਏ ਨੇ ਜਿੱਥੇ ਕਿ ਰਾਜਿਆਂ ਦੇ ਮਹਿਲ ਸਨ, ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਸੀ। ਬਲੀਆ ਚੰਦ ਸੋ ਆਲਮ ਚੰਦ, ਸੁਣ ਧੁਨ ਕੋ ਉਤਸ਼ਾਹ ਬਿਲੰਦ। ਜਦੋਂ ਨਗਾਰੇ ਦੀ ਆਵਾਜ਼ ਸੁਣੀ ਉਸ ਵੇਲੇ, ਕਵੀ ਜੀ ਲਿਖਦੇ ਨੇ ਕਿ ਇੱਕ ਰਾਜਾ ਸੀ ਪਹਾੜੀ ਜਿਹਦਾ ਨਾਮ ਸੀ ਬਲੀਆ ਚੰਦ, ਇੱਕ ਹੋਰ ਪਹਾੜੀ ਰਾਜਾ ਸੀ ਜਿਹਦਾ ਨਾਮ ਸੀ ਆਲਮ ਚੰਦ। ਇਹ ਦੋਵੇਂ ਰਾਜੇ ਇਸ ਨਗਾਰੇ ਦੀ ਧੁਨੀ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਨੇ, ਮਨ ਦੇ ਵਿੱਚ ਉਤਸ਼ਾਹ ਵਧਿਆ ਕਿ ਗੁਰੂ ਸ਼ਿਕਾਰ ਖੇਡਦਾ ਖੇਡਦਾ ਲਾਗੇ ਆ ਰਿਹਾ, ਪਰ ਇਹ ਨਹੀਂ ਪਤਾ ਕਿ ਸਤਿਗੁਰੂ ਜੀ ਜਾਣ ਬੁੱਝ ਕੇ ਆ ਰਹੇ ਨੇ। ਤੋਰਨ ਤਿਆਰ ਹੋਏ ਅਸਵਾਰਾ, ਜਿਨ ਕੇ ਸੰਗ ਸਿਪਾਹ ਹਜ਼ਾਰਾ। ਦੋਵੇਂ ਦੇ ਦੋਵੇਂ ਰਾਜੇ ਬਲੀਆ ਚੰਦ ਤੇ ਆਲਮ ਚੰਦ ਤਤਸ਼ਨ ਹੀ ਤਿਆਰ ਹੋਏ ਨੇ, ਘੋੜਿਆਂ ਦੀ ਸਵਾਰੀ ਕੀਤੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਆਪਣੀ ਸੈਨਾ ਨੂੰ ਨਾਲ ਤੋਰਿਆ। ਚਹਿ ਬਹਾਦਰੀ ਕਰਨ ਦਿਖਾਵਨ, ਕਹਿ ਪਰਸ ਪਰ ਪਾਵਨ ਪਾਵਨ। ਭਾਵ ਕੇ ਆਪਣੀ ਬਹਾਦਰੀ ਕਰਕੇ ਦਿਖਾਉਣੀ ਚਾਹੁੰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਪਰਸ ਪਰ ਭਾ ਮਨ ਪਾਵਣ। ਇੱਕ ਦੂਜੇ ਨੂੰ ਦੋਵੇਂ ਰਾਜੇ ਕਹਿੰਦੇ ਨੇ ਕਿ ਸਾਡੇ ਮਨ ਪਾਉਂਦੀ ਗੱਲ ਹੋ ਗਈ ਹੈ ਕਿ ਗੁਰੂ ਸਵੈਮ ਹੀ ਸਾਡੇ ਚੁੰਗਲ ਦੇ ਵਿੱਚ ਫਸਦਾ ਜਾ ਰਿਹਾ।
ਜੰਗ ਕਰਨ ਕੋ ਔਰ ਹੰਕਾਰੀ, ਆਏ ਸਮਖ ਚਮੂਲੇ ਸਾਰੀ।
ਸਤਿਗੁਰਾਂ ਦੇ ਨਾਲ ਜੰਗ ਕਰਨ ਦੇ ਵਾਸਤੇ ਉਹ ਹੰਕਾਰੀ ਦੋਵੇਂ ਪਹਾੜੀ ਰਾਜੇ ਆਪਣੀ ਫੌਜ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਗਏ।
ਮਿਲੇ ਆਣ ਕਰ ਅਨਕ ਪਹਾਰੀ, ਤੁਪਕਣ ਚੱਲਣ ਲੱਗੀ ਤਿਸ ਬਾਰੀ।
ਫੌਜ ਵੱਡੀ ਨੂੰ ਲੈ ਕੇ ਸਾਹਮਣੇ ਆ ਗਏ ਨੇ, ਉਹਨਾਂ ਨੇ ਬੰਦੂਕਾਂ ਦੀਆਂ ਗੋਲੀਆਂ ਦਾ ਪ੍ਰਹਾਰ ਕਰਨਾ ਸ਼ੁਰੂ ਕੀਤਾ ਤੇ ਦੂਸਰੇ ਪਾਸਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੇ ਵੀ ਯੁੱਧ ਲੜਨਾ ਸ਼ੁਰੂ ਕੀਤਾ।
ਸਿੰਘ ਸ਼ਸਤਰ ਧਾਰੀ ਏ ਤਥੋਰੇ, ਯੋਧਾ ਘਨੇ ਆਏ ਉਹ ਧੋਰੇ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਵਾਲੇ ਪਾਸੇ ਜਿਹੜੇ ਸਤਿਗੁਰਾਂ ਦੇ ਸ਼ਸਤਰ ਧਾਰੀ ਯੋਧੇ ਸਨ ਉਹ ਤੇ ਬੜੇ ਥੋੜੇ ਸਨ, ਪਰ ਦੂਸਰੇ ਪਾਸਿਓ ਪਹਾੜੀਆਂ ਵਾਲੇ ਪਾਸਿਓ ਜਿਹੜੇ ਯੋਧੇ ਨੇ, ਲੜਾਕੂ ਜਿਹੜੇ ਸੂਰਮੇ ਨੇ, ਉਹ ਬਹੁਤੇ ਆਏ ਨੇ, ਕਿਉਂਕਿ ਉਹ ਤੇ ਠਾਣ ਕੇ ਆਏ ਨੇ ਕਿ ਜੰਗ ਕਰਨਾ, ਪਰ ਸਤਿਗੁਰੂ ਜੀ ਸਿਰਫ ਸ਼ਿਕਾਰ ਖੇਡਣ ਦੇ ਵਾਸਤੇ ਆਏ ਸਨ।
ਤਬ ਕਲ ਗੀ ਤਰ ਪੂਰਬ ਦਿਸ਼ ਕੋ, ਗਏ ਭਜਾਏ ਕੁਦਾਏ ਅਸ ਕੋ।
ਸਿੰਘਾਂ ਨੇ ਲੜਨਾ ਸ਼ੁਰੂ ਕੀਤਾ, ਪਰ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਜੀਬ ਹੀ ਕੌਤਕ ਕੀਤਾ। ਸਤਿਗੁਰਾਂ ਨੇ ਪੂਰਬ ਦੀ ਦਿਸ਼ਾ ਦੇ ਵੱਲ ਜ਼ੋਰ ਦੇ ਨਾਲ ਆਪਣੇ ਘੋੜੇ ਨੂੰ ਭਜਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਰ ਘੋੜੇ ਨੂੰ ਭਜਾ ਕੇ ਨਿਕਲ ਗਏ, ਆਪਣੇ ਸਿੰਘਾਂ ਦੇ ਸਾਥ ਨੂੰ ਹੀ ਛੱਡ ਗਏ।
ਕੇਤਕ ਕਾਲ ਖਾਲਸਾ ਲਰਿਓ, ਆਪਣੇ ਮੈਂ ਗੁਰ ਨਹੀਂ ਨਹਿਰਿਓ।
ਕਾਫੀ ਦੇਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਿੰਘ ਲੜਦੇ ਰਹੇ, ਪਰ ਜਦੋਂ ਉਹਨਾਂ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਮੌਜੂਦ ਨਹੀਂ ਹਨ।
ਹਮ ਕੋ ਛੋਰ ਗਏ ਕਰ ਭਾਣਾ, ਕੋ ਜਾਣਾ ਮਨ ਮੈਂ ਕਿਆ ਜਾਣਾ।
ਇੱਕ ਦੂਜੇ ਦੇ ਵੱਲ ਦੇਖ ਕੇ ਵਿਚਾਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮੈਦਾਨੇ ਜੰਗ ਨੂੰ ਛੱਡ ਕੇ ਚਲੇ ਗਏ ਨੇ, ਸਾਨੂੰ ਇਹ ਕੱਲਿਆਂ ਨੂੰ ਛੱਡ ਕੇ ਚਲੇ ਗਏ ਨੇ, ਪਤਾ ਨਹੀਂ ਸਤਿਗੁਰਾਂ ਨੇ ਕੀ ਭਾਣਾ ਵਰਤਾਇਆ, ਕੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖੇਡ ਨੂੰ ਜਾਣੀ ਹੈ। ਉਸ ਵੇਲੇ ਧੀਰਜ ਰਹੇ ਉਹਨਾਂ ਸਿੰਘਣ ਕੇਰਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦਾ ਧੀਰਜ ਟੁੱਟ ਗਿਆ ਜਦੋਂ ਸਤਿਗੁਰੂ ਜੀ ਵਿੱਚ ਮੌਜੂਦ ਨਾ ਸੀ, ਕਿਉਂਕਿ ਇੱਕ ਤੇ ਸਾਰੇ ਦੇ ਸਾਰੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਜਾਣਦੇ ਨੇ, ਅਕਾਲ ਪੁਰਖ ਜਾਣਦੇ ਨੇ, ਇਸ ਕਰਕੇ ਜੇਕਰ ਅਕਾਲ ਪੁਰਖ ਹੀ ਵਿੱਚ ਮੌਜੂਦ ਨੇ ਹੈ ਤੇ ਲੜਨਾ ਕਾਹਦੇ ਸਿਰ ਤੇ ਹੈ, ਤੇ ਜੇਕਰ ਦੂਸਰੇ ਪਾਸੇ ਦੁਨਿਆਵੀ ਤੌਰ ਦੇ ਉੱਤੇ ਵੀ ਸੋਚਿਆ ਜਾਵੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਿਰਮੌਰ ਨੇ, ਸਾਰੀ ਸੈਨਾ ਉਹਨਾਂ ਦੇ ਅਧਿਕਾਰ ਦੇ ਵਿੱਚ ਹੈ ਤੇ ਜਦੋਂ ਵੀ ਕੋਈ ਸੈਨਾ ਦਾ ਮੁਖੀਆ ਮੌਜੂਦ ਨਹੀਂ ਹੁੰਦਾ ਤੇ ਫੌਜਾਂ ਦੇ ਧੀਰਜ ਟੁੱਟ ਜਾਂਦੇ ਨੇ, ਕੋਈ ਲੜਨ ਦੀ ਚਾਹ ਨਹੀਂ ਕਰਦਾ। ਹੁਣ ਦੋਹਰੇ ਤਰੀਕੇ ਦੇ ਨਾਲ ਇਹ ਗੱਲ ਸੋਚੀ ਜਾ ਸਕਦੀ ਹੈ। ਇੱਕ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਦੇ ਮੁਖੀ ਨੇ, ਉਹ ਮੈਦਾਨੇ ਜੰਗ ਨੂੰ ਛੱਡ ਕੇ ਦੂਰ ਚਲੇ ਗਏ ਨੇ, ਸਿੰਘ ਲੜ ਰਹੇ ਨੇ, ਤੇ ਦੂਸਰੇ ਪਾਸੇ ਉਹ ਸਾਰਿਆਂ ਦੇ ਸਤਿਗੁਰੂ ਨੇ। ਸਤਿਗੁਰੂ ਨੂੰ ਆਪਣੇ ਵਿੱਚ ਜਦੋਂ ਉਹਨਾਂ ਨੇ ਨਾਂ ਜਾਣਿਆ ਤੇ ਸਾਰਿਆਂ ਸਿੰਘਾਂ ਦੇ ਫਿਰ ਧੀਰਜ ਟੁੱਟ ਗਏ। ਧੀਰਜ ਰਹੇ ਉਹਨਾਂ ਸਿੰਘਣ ਕੇਰਾ, ਰਣ ਤੇ ਪਾਜ ਚਲੇ ਤਸਵੇਰਾ। ਸਿੰਘਾਂ ਦਾ ਧੀਰਜ ਟੁੱਟ ਗਿਆ, ਉਸ ਵੇਲੇ ਮੈਦਾਨੇ ਜੰਗ ਨੂੰ ਛੱਡ ਕੇ ਫਿਰ ਸਿੰਘ ਵੀ ਦੌੜਨ ਲੱਗੇ। ਵਿਚ ਲਿਓ ਭਿਖਿਓ ਖਾਲਸਾ ਜਬੈ, ਮਿਲ ਪਹਾੜੀਅਨ ਮਾਰੇ ਤਬੈ। ਪਹਾੜੀ ਫੌਜ ਨੇ ਜਦੋਂ ਜਾਣਿਆ ਕਿ ਖਾਲਸਾ ਤੇ ਵਿਚਲ ਗਿਆ ਹੈ, ਉਹਨਾਂ ਨੇ ਫਿਰ ਜ਼ੋਰ ਦੇ ਨਾਲ ਬਹੁਤੀ ਜ਼ਿਆਦਾ ਮਾਰ ਮਾਰੀ ਸਿੰਘਾਂ ਦੇ ਉੱਤੇ। ਨਿਕਸੇ ਖੜਗ ਕਟੇ ਬਹੁ ਅੰਗ, ਭਈ ਲਾਲ ਛਿੱਤ ਸ਼੍ਰੋਣ ਦਸੰਗ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਤਲਵਾਰਾਂ ਬੜੀਆਂ ਲਿਸ਼ਕੀਆਂ ਨੇ, ਜਿਨ੍ਹਾਂ ਤਲਵਾਰਾਂ ਨੇ ਸਿੰਘਾਂ ਦੇ ਅੰਗਾਂ ਨੂੰ ਬਹੁਤਿਆਂ ਸਾਰਿਆਂ ਨੂੰ ਕੱਟਿਆ ਤੇ ਧਰਤੀ ਮਾਨੋ ਕੇ ਲਹੂ ਰੰਗੀ ਹੋ ਗਈ, ਇਹਨਾਂ ਖੂਨ ਡੁੱਲਿਆ। ਬਿਥਰੀ ਲੋਥ ਪੋਥ ਨਾ ਹੋਈ, ਮਾਰਨ ਮਰਨ ਭਿਰੇ ਦਿਸ਼ ਦੋਈ। ਭਾਵ ਕੇ ਧਰਤੀ ਦੇ ਉੱਤੇ ਬਹੁਤੀਆਂ ਲੋਥਾਂ ਲਟ ਗਈਆਂ ਨੇ। ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਤੋਂ ਬਹੁਤਾ ਜ਼ਿਆਦਾ ਮਾਰ ਮੱਚੀ, ਪਰ ਸਿੰਘਾਂ ਦਾ ਹੌਸਲਾ ਟੁੱਟ ਗਿਆ, ਇਸ ਕਰਕੇ ਜ਼ਿਆਦੀ ਮਾਰ ਸਿੰਘਾਂ ਦੇ ਉੱਤੇ ਹੋਈ। ਬਹੁਤ ਸਿੰਘ ਜਬ ਰਣ ਮੈਂ ਮਾਰੇ, ਕੋ ਦੌਰਤ ਗੁਰ ਤੀਰ ਪਕਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤੇ ਜ਼ਿਆਦਾ ਸਿੰਘ ਰਣ ਭੂਮੀ ਦੇ ਵਿੱਚ ਮਾਰੇ ਗਏ, ਫਿਰ ਥੋੜੇ ਜੇ ਸਿੰਘ ਦੌੜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੁਲਾਉਣ ਦੇ ਵਾਸਤੇ, ਉਹਨਾਂ ਨੂੰ ਖਬਰ ਦੇਣ ਦੇ ਲਈ। ਸਾਚੇ ਪਾਤਸ਼ਾਹ ਰੱਖ ਲੀਜੈ, ਤੇਰੋ ਬਿਰਦ ਤਿਆਗ ਨਹੀਂ ਦੀਜੈ। ਦੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਪਹੁੰਚੇ ਸਨ, ਕੁਝ ਸਿੰਘ ਸਤਿਗੁਰਾਂ ਦੇ ਕੋਲ ਘੋੜਿਆਂ ਨੂੰ ਦੌੜਾ ਕੇ ਪਹੁੰਚੇ ਨੇ। ਕਹਿੰਦੇ ਨੇ ਹੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਰੱਖਿਆ ਕਰੋ, ਤੁਹਾਡਾ ਬਿਰਧ ਹੈ, ਤੁਹਾਡਾ ਧਰਮ ਹੈ ਖਾਲਸੇ ਦੀ ਰੱਖਿਆ ਕਰਨੀ, ਤੇ ਸੱਚੇ ਪਾਤਸ਼ਾਹ ਤੁਸੀਂ ਤੇ ਸਾਨੂੰ ਸਾਰਿਆਂ ਨੂੰ ਛੱਡ ਕੇ ਇੱਥੇ ਆ ਗਏ ਹੋ, ਜੰਗ ਨੂੰ ਕਿਉਂ ਛੱਡਿਆ। ਸ਼ੋਭਤ ਬਿਨਾ ਸ਼ੇਰ ਨਹੀਂ ਕਾਨਨ, ਜਿੱਤ ਕੇ ਤੇ ਸੁਣੀ ਬਾਤ ਇਹ ਕਾਨਨ। ਸਿੰਘਾਂ ਨੇ ਆਖਿਆ ਕਿ ਹੇ ਸੱਚੇ ਪਾਤਸ਼ਾਹ ਜੀ, ਸ਼ੋਭਤ ਬਿਨਾ ਸ਼ੇਰ ਨਹੀਂ ਕਾਨਨ। ਭਾਵ ਕੇ ਜੇਕਰ ਜੰਗਲ ਦੇ ਵਿੱਚ ਸ਼ੇਰ ਨਾ ਹੋਵੇ ਤੇ ਕਦੇ ਜੰਗਲ ਸੋਭਾ ਨਹੀਂ ਪਾਉਂਦਾ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ, ਖਾਲਸਾ ਤੁਹਾਡਾ ਇੱਕ ਜੰਗਲ ਵਾਤ ਹੈ ਤੇ ਤੁਸੀਂ ਸੱਚੇ ਪਾਤਸ਼ਾਹ ਜੰਗਲ ਦੇ ਵਿੱਚ ਵਿਚਰਨ ਵਾਲੇ ਇੱਕ ਸ਼ੇਰ ਦੀ ਤਰ੍ਹਾਂ। ਸੱਚੇ ਪਾਤਸ਼ਾਹ, ਦੁਨੀਆਂ ਇਸੇ ਤਰ੍ਹਾਂ ਦੀ ਗੱਲ ਕਰਦੀ ਹੈ ਕਿ ਜੰਗਲ ਕਦੇ ਵੀ ਸ਼ੇਰ ਤੋਂ ਬਗੈਰ ਸੋਭਾ ਨਹੀਂ ਪਾਉਂਦਾ। ਫੇਰ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਸਵਾਲ ਦਾ ਜਵਾਬ ਦਿੱਤਾ। ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ, ਆਪ ਸਿੰਘ ਆਪੇ ਵਿਪਣ ਬਿਰਦ ਬਿਹਾਰੀ ਰਾਠ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਖਾਲਸਾ ਆਖਦਾ ਸੀ ਕਿ ਬਣ ਵੀ ਅਸੀਂ ਆਪ ਹਾਂ ਤੇ ਬਣਾਂ ਦੇ ਸ਼ੇਰ ਵੀ ਅਸੀਂ ਹਾਂ, ਤੇ ਬਾਣੀ ਦਾ ਪਾਠ ਕਰਦਾ ਅਭਿਮਾਨ ਦੇ ਵਿੱਚ ਸਿਦਕ ਸਿਦਕ ਕੂਕਦਾ ਸੀ, ਰਾਠ ਬਣਦਾ ਸੀ ਖਾਲਸਾ, ਹੁਣ ਕਿਉਂ ਬਿਹਾਰੀ ਨੂੰ ਭਾਵ ਕੇ ਸਾਨੂੰ ਬਿਰਧ ਦਾ ਵਾਸਤਾ ਪਾਉਂਦਾ ਹੈ। ਕਹਿਣ ਤੋਂ ਭਾਵ ਹੈ ਕਿ ਪਿੱਛੇ ਇਸ ਤਰ੍ਹਾਂ ਦੀ ਗੱਲ ਆਈ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਹੰਕਾਰ ਦੇ ਨਾਲ ਇਹਨਾਂ ਨੇ ਆਖਿਆ ਸੀ ਕਿ ਤੁਸੀਂ ਸਾਨੂੰ ਹੁਕਮ ਕਰੋ, ਅਸੀਂ ਸਾਰਿਆਂ ਕਿਲਿਆਂ ਨੂੰ ਦਬਾ ਲਵਾਂਗੇ, ਸਾਰੀਆਂ ਜਗਾਵਾਂ ਨੂੰ ਮੰਨ ਲਵਾਂਗੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਗੱਲ ਦਾ ਉੱਤਰ ਦੇ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਤੇ ਬੜੀਆਂ ਬੜਕਾਂ ਮਾਰਦੇ ਸੀ, ਹੁਣ ਜਦੋਂ ਅਸੀਂ ਤੁਹਾਡੇ ਸਾਥ ਨੂੰ ਛੱਡ ਕੇ ਆ ਗਏ ਹਾਂ, ਹੁਣ ਜਦੋਂ ਵੈਰੀਆਂ ਦੇ ਨਾਲ ਸਾਹਮਣਾ ਹੋਇਆ ਤੇ ਸਾਨੂੰ ਕਿਉਂ ਬੁਲਾ ਰਹੇ ਹੋ, ਸਾਨੂੰ ਕਿਉਂ ਯਾਦ ਕਰ ਰਹੇ ਹੋ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੰਗਲ ਵੀ ਤੁਸੀਂ ਹੋ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੰਗਲਾਂ ਦੇ ਸ਼ੇਰ ਵੀ ਤੁਸੀਂ ਹੋ, ਮੈਂ ਕੋਈ ਸ਼ੇਰ ਨਹੀਂ ਹੈ, ਇਸ ਕਰਕੇ ਮੈਂ ਤੁਹਾਡੀ ਸਹਾਇਤਾ ਦੇ ਵਾਸਤੇ ਨਹੀਂ ਪਹੁੰਚਣਾ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਉਸ ਔਖੀ ਘੜੀ ਦੇ ਉੱਤੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੋਈ ਖੇਡ ਹੈ ਜਿਸ ਕਰਕੇ ਸਤਿਗੁਰੂ ਜੀ ਐਸੇ ਬਚਨ ਕਰ ਰਹੇ ਨੇ? ਕੀ ਸਤਿਗੁਰਾਂ ਦੀ ਖੇਡ ਹੈ, ਕੀ ਸਤਿਗੁਰਾਂ ਦਾ ਇਰਾਦਾ ਹੈ? ਇਹ ਜਿਸ ਤਰ੍ਹਾਂ ਅੱਗੇ ਕਵੀ ਜੀ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ਼ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਤ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।